স্বপ্ন বাহে গুরু সাহেব জিও তেরে কমন কমন গুণ কহ কহ গাওয়া তু সাহেব গুণী নিধানা তুমরি মহমা বরণ না সাকো তুম ঠাকুর উচ ভগবানা তেরে গুণ বহুতে মৈ এক না জানিয়া মৈ মূরখ কিছ দিজৈ প্রণবত নানক সুন মেরে সাহেবা ডুবদা পথর লিজৈ ক্যা হাম কথা কিছু কথ নহি জানে জ্যোঁ পাবে তিমে বুলান সাধ সঙ্গত কি তুর এক মাগো জন নানক পয়ো শরণ সাহেবে বরকত সাহেবে ইকবাল সাহেবে কমাল সাহেবে জলাল রোশনে চিরাগ মুর্শদে কামল নূরে নজর বরদো আলম শাহ পীরাঁ দে পীর গুরুয়াঁ দে গুরু বাবিয়াঁ দে বাবে রহবরাঁ দে রহবর যোগিয়াঁ দে যোগী নাথাঁ দে নাথ গরীব নিবাস সর্ব সুখ সম্পন্ন সর্ব দুঃখ হর্তা চার পদার্থাঁ দে দাতে জ্ঞান দে অগমী সাগর কলযুগ কে বোহিত দশাঁ পাতশাহিয়াঁ অতে প্রমাণিক ভগতাঁ দে আত্মক স্বরূপ চৌর তখত দে মালক সর্বরে কায়নাত বার গাহে ইনায়ত রাজান রাজ পানান পান দেবান দেব উপমা মহান ধন 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 সতগুরু সাহেব শ্রী গুরু গ্রন্থ সাহেব পিতা মহারাজ জী দি পাবন পবিত্র গোহ দে অন্দর সতগুরু দে বখশে হোয়ে ইস জন্ম নু গুরদেব দি পাবন আসিস শব্দ নাল ঘড়ন বাস্তে জীবন দি যুগত লেন বাস্তে জুড় বেঠি গুরু সুয়ারী সৎসঙ্গত আপনি মুবারক পবিত্র রসনা তো নাসরো মনসুর এজদি মনজুর হকরা গনজুর জুমলা ফেজ নূর ফায়জুল আনোয়ার কাশফুল আসরার বেকসারা ইয়ার কাদরে হরকার খজানে হর গঞ্জ বেরহমে হর রঞ্জ খাল সো বেকিনা হক হক আইনা হক হক আগাহ শাহে শহনশাহ বাদশাহ দরবেশ হক হক অন্দেশ সাহেব কমাল সর্বংসদানি অমৃত কে দাতে দুষ্ট দমন আপে গুর চেলা ধন গুরু কলগীধর পাতশাহ মহারাজ দি বখশিশ কীতি মুবারক পবিত্র ফতেহ রাখী ইস নাচিজ দাসন দাসরে নু আসিস বখশো দাস বলোঁ সতগুরু দি পাবন ফতেহ কবুল পাও আপনা আপনা মুবারক পবিত্র শীস বা সৎকার বা প্যার বা বৈরাগ ਝੁਕਾਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ, ਪਿਆਰ ਸਤਿਕਾਰ ਅਤੇ ਵੈਰਾਗ ਵਿੱਚ ਭਿੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸਿੰਘ ਜੀ, ਕੱਲ੍ਹ ਦੇ ਦੀਵਾਨ ਵਿੱਚ ਸਤਿਗੁਰਾਂ ਦੀ ਮਹਾਨ ਰਹਿਮਤ ਅਸੀਸ ਬਖਸ਼ਿਸ਼ ਨਾਲ ਅਤੇ ਆਪ ਸੰਗਤਾਂ ਦੀ ਪਾਵਨ ਅਸੀਸ ਪ੍ਰੇਰਨਾ ਦਾ ਸਦਕਾ ਇੱਕ ਸਬਜੈਕਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਭਗਤ ਬੇਣੀ ਜੀ ਮਹਾਰਾਜ ਦਾ ਸ੍ਰੀ ਰਾਗ ਦੇ ਸ਼ਬਦ ਦੀ ਭੂਮਿਕਾ ਦਾਸ ਨੇ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਇਸ ਪਾਵਨ ਸ਼ਬਦ ਅੰਦਰ ਕੰਪਲੀਟ ਜੀਵਨ ਯਾਤਰਾ ਭਗਤ ਬੈਣੀ ਜੀ ਮਹਾਰਾਜ ਨੇ ਮੇਰੀ ਤੁਹਾਡੀ ਝੋਲੀ ਵਿੱਚ ਪਾਈ ਹੈ, ਮਾਤਾ ਦੇ ਗਰਭ ਤੋਂ ਲੈ ਕੇ ਡੈਥ ਬੈੱਡ ਤੱਕ ਇੱਕੋ ਸ਼ਬਦ ਵਿੱਚ, ਕਿ ਜੀਵ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੁੰਦਾ, ਇੱਥੋਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰ ਦੇਣਾ ਚਾਹੁੰਦਾ, ਜਿਹੜੇ ਲੋਕਾਂ ਨੂੰ ਇਹ ਚਾਹ ਹੈ ਆਪਣੇ ਜਨਮ ਦਿਨ ਮਨਾਉਣ ਦਾ, ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਉਹਨਾਂ ਦਾ ਜਨਮ ਕਦੋਂ ਹੋਇਆ, ਸਿਵਾਏ ਇੱਕ ਮੂਰਖਤਾ ਤੋਂ ਹੋਰ ਕੁਛ ਵੀ ਨਹੀਂ ਹੈ। ਕਿਸੇ ਨੂੰ ਵੀ ਨਹੀਂ ਪਤਾ ਜਨਮ ਕਦੋਂ ਹੋਇਆ। ਜਨਮ ਤੇ ਮਾਤਾ ਦੇ ਗਰਭ ਵਿੱਚ ਬਹੁਤ ਪਹਿਲਾਂ ਹੋ ਗਿਆ ਹੁੰਦਾ, ਕਿਸੇ ਮੈਡੀਕਲ ਸਾਇੰਸ ਨੂੰ ਨਹੀਂ ਪਤਾ ਅੱਜ ਤੱਕ, ਉਸ ਮਾਂ ਨੂੰ ਵੀ ਨਹੀਂ ਪਤਾ ਜਿਹਦੇ ਗਰਭ ਵਿੱਚ ਬੱਚਾ ਪਲ ਰਿਹਾ, ਮੇਰੇ ਬੱਚੇ ਦਾ ਜਨਮ ਕਿੱਦਣ ਹੋਇਆ, ਕਿਸ ਦਿਨ ਪਰਮੇਸ਼ਰ ਨੇ ਜੀਵਾਤਮਾ ਪ੍ਰਵੇਸ਼ ਕੀਤੀ ਉਸ ਚਮੜੇ ਵਿੱਚ, ਕਿਸ ਦਿਨ ਜੋਤ ਰੱਖੀ ਹੈ ਪਰਮਾਤਮਾ ਨੇ ਉਹਦੇ ਵਿੱਚ, ਕਿਸੇ ਨੂੰ ਨਹੀਂ ਪਤਾ। ਜਿਸ ਦਿਨ ਜੋਤ ਰੱਖੀ ਸੀ ਜਨਮ ਉਸ ਦਿਨ ਹੋ ਗਿਆ, ਜਿਸ ਦਿਨ ਮਾਤਾ ਦੇ ਗਰਭ ਤੋਂ ਧਰਤੀ ਦੀ ਗੋਦ ਵਿੱਚ ਆਇਆ ਉਹ ਦਿਨ ਪਤਾ ਹੈ। ਤੂੰ ਧਰਤੀ ਦੀ ਗੋਦ ਦਾ ਜਨਮ ਮਨਾ ਰਿਹਾ, ਜਨਮ ਦਿਨ ਨਹੀਂ ਹੈ ਉਹ। ਸਤਿਗੁਰੂ ਦੇ ਬੋਲ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਜਿਸ ਦਿਨ ਜੋਤ ਰੱਖੀ ਜਨਮ ਹੋ ਗਿਆ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਾਸ਼ਕ ਹੋ, ਯਾਦ ਰੱਖਣਾ, ਦੁਨੀਆਂ ਦਾ ਕੋਈ ਗਿਆਨ ਆਪ ਜੀ ਨੇ ਲੈਣਾ ਹੋਵੇ ਇਹਦੇ ਵਿੱਚੋਂ ਲੈ ਲੈਣਾ, ਕੋਈ ਗਿਆਨ ਲੈਣਾ ਹੋਵੇ, ਕਿਸੇ ਪਾਸੇ ਦਾ ਲੈਣਾ ਹੋਵੇ, ਮੈਡੀਕਲ ਸਾਇੰਸ ਦਾ ਲੈਣਾ ਹੋਵੇ, ਜੋਗ੍ਰਾਫੀ ਲੈਣਾ ਹੋਵੇ, ਤਾਰਿਆਂ ਸਿਆਰਿਆਂ ਦਾ ਲੈਣਾ ਹੋਵੇ, ਸਰੀਰਕ ਲੈਣਾ ਹੋਵੇ, ਅਧਿਆਤਮਕ ਤਾਂ ਹੈ ਹੀ ਹੈ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਬਸ ਜੋਤ ਰੱਖੀ ਤੇ ਜਨਮ ਹੋ ਗਿਆ, ਤਾਂ ਤੂੰ ਜੱਗ ਮੈਂ ਆਇਆ, ਤੂੰ ਧਰਤੀ 'ਤੇ ਤਾਂ ਆਇਆ। ਮਾਤਾ ਦੇ ਗਰਭ ਵਿੱਚੋਂ ਆਉਣ ਤੋਂ ਬਾਅਦ ਉਹ ਦਿਨ ਤੈਨੂੰ ਪਤਾ ਹੈ ਜਿਸ ਦਿਨ ਤੂੰ ਧਰਤੀ ਦੀ ਗੋਦ ਵਿੱਚ ਆਇਆ, ਜਿਸ ਦਿਨ ਮਾਤਾ ਦੇ ਗਰਭ ਵਿੱਚ ਤੇਰਾ ਜਨਮ ਹੋਇਆ, ਕਿਸੇ ਨੂੰ ਨਹੀਂ ਪਤਾ, ਕਿਸੇ ਮੈਡੀਕਲ ਸਾਇੰਸ ਨੂੰ ਨਹੀਂ ਪਤਾ, ਅੱਜ ਤੱਕ ਤਾਂ ਨਹੀਂ ਪਤਾ, ਕੱਲ੍ਹ ਦੀ ਪਰਮੇਸ਼ਰ ਤੁਹਾਨੂੰ। ਇੱਕ ਬੱਚੇ ਦੀ ਤੇ ਗੱਲ ਛੱਡ ਦਿਓ, ਜਿਸ ਦਿਨ ਪਰਮਾਤਮਾ ਨੇ ਏਡਾ ਵੱਡਾ ਬ੍ਰਹਿਮੰਡ ਰਚਿਆ, ਸੰਸਾਰ ਬਣਾਇਆ, ਉਸ ਦਿਨ ਦਾ ਵੀ ਕਿਸੇ ਨੂੰ ਨਹੀਂ ਪਤਾ। ਇੱਕ ਬੱਚੇ ਦੀ ਤੇ ਗੱਲ ਹੀ ਕੀ ਹੈ। ਸਤਿਗੁਰੂ ਦੇ ਬੋਲ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਇਸ ਸੰਸਾਰ 'ਤੇ ਹੋਇਆ, ਉਦੋਂ ਤ੍ਰੈ ਫਿਰਕੇ ਪ੍ਰਧਾਨ ਸਨ। ਇੱਕ ਸਨਾਤਨ ਮਤ ਜਿਹਦਾ ਆਗੂ ਬ੍ਰਾਹਮਣ ਸੀ, ਇੱਕ ਇਸਲਾਮ ਜਿਹਦਾ ਆਗੂ ਕਾਜ਼ੀ ਸੀ, ਇੱਕ ਗੋਰਖਨਾਥ ਦਾ ਮਤ ਉਦੋਂ ਬੜਾ ਫਲੋਰਿਸ਼ ਹੋਇਆ ਸੀ ਜਿਹਦਾ ਆਗੂ ਜੋਗੀ ਸੀ। ਤਿੰਨਾਂ ਨੂੰ ਸਤਿਗੁਰੂ ਕਹਿੰਦੇ ਨਹੀਂ ਪਤਾ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵੇਲ ਮੀਨਸ ਵੇਲਾ, ਸਮਾਂ। ਸਵੇਰ ਸੀ ਕਿ ਅੰਮ੍ਰਿਤ ਵੇਲਾ ਸੀ, ਕਿ ਦੁਪਹਿਰ ਸੀ, ਕਿ ਲੋਢੇ ਵੇਲਾ ਸੀ, ਕਿ ਆਥਣ ਵੇਲਾ ਸੀ, ਰਾਤ ਸੀ, 2 ਵਜੇ ਸਨ, ਕਿ 10 ਵਜੇ ਸਨ, ਕਿ 12 ਵਜੇ ਸਨ, ਕਿ 6 ਵਜੇ ਸਨ, ਨੋਬਡੀ ਨੋਜ਼। ਪੰਡਤਾਂ ਨੂੰ ਵੀ ਨਹੀਂ ਪਤਾ, ਵਿਦਵਾਨਾਂ ਨੂੰ ਵੀ ਨਹੀਂ ਪਤਾ। ਵੇਲ ਨਾ ਪਾਈਆ ਪੰਡਤੀ, ਪੰਡਤੀ ਬਹੁਵਚਨ ਹੈ, ਪੰਡਤਾਂ ਨੂੰ ਉਸ ਵੇਲੇ ਦਾ ਨਹੀਂ ਪਤਾ। ਜੇ ਹੋਵੇ ਲੇਖ ਪੁਰਾਣ, 18 ਪੁਰਾਣ ਨੇ, ਨਹੀਂ ਤਾਂ ਪੁਰਾਣ ਦਾ ਇੱਕ ਚੈਪਟਰ ਇਹ ਵੀ ਹੁੰਦਾ ਵੀ ਪਰਮਾਤਮਾ ਨੇ ਸੰਸਾਰ ਕਦੋਂ ਬਣਾਇਆ। ਲੇਖ ਮੀਨਸ ਚੈਪਟਰ, 18 ਪੁਰਾਣ ਨੇ। ਸਤਿਗੁਰੂ ਕਹਿੰਦੇ ਕਿਸੇ ਪੁਰਾਣ ਵਿੱਚ ਲਿਖਿਆ ਹੁੰਦਾ ਰੱਬ ਨੇ ਸੰਸਾਰ ਕਦੋਂ ਬਣਾਇਆ। ਇਹ ਤਾਂ ਗੱਲ ਆ ਗਈ ਸਨਾਤਨ ਮਤ ਦੀ। ਸਤਿਗੁਰੂ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ, ਕਾਜ਼ੀਆਂ ਨੂੰ ਵੀ ਨਹੀਂ ਪਤਾ। ਵਕਤ ਅਰਬੀ ਭਾਸ਼ਾ ਤੋਂ ਆਇਆ ਸ਼ਬਦ, ਉੱਥੋਂ ਬਣਿਆ ਵਕਤ, ਟਾਈਮ। ਕਾਜ਼ੀਆਂ ਨੂੰ ਵੀ ਨਹੀਂ ਪਤਾ, ਮੁਸਲਮਾਨਾਂ ਨੂੰ ਵੀ ਨਹੀਂ ਪਤਾ ਪਰਮੇਸ਼ਰ ਨੇ ਸੰਸਾਰ ਕਦੋਂ ਬਣਾਇਆ, ਕਿਹੜੇ ਵਾਰ ਬਣਾਇਆ। ਇਤਵਾਰ ਨੂੰ ਬਣਾਇਆ ਕਿ ਸ਼ੁੱਕਰਵਾਰ ਬਣਾਇਆ, ਕਿ ਸ਼ਨਿਚਰਵਾਰ ਬਣਾਇਆ, ਕਿ ਮੰਗਲਵਾਰ ਬਣਾਇਆ। ਪਿਤਾ ਕਾ ਜਨਮ ਕੇ ਜਾਣਾ ਪੂਤ, ਕਰਤੇ ਕੀ ਮਿਤ ਕੇ ਜਾਣਾ ਕੀ ਆ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਨਹੀਂ ਤੇ ਕੁਰਾਨ ਸ਼ਰੀਫ ਵਿੱਚ ਇੱਕ ਚੈਪਟਰ ਲਿਖਿਆ ਹੁੰਦਾ। ਗੁਰੂ ਨਾਨਕ ਥਿੱਤ ਵਾਰ ਨਾ ਜੋਗੀ ਜਾਣਾ, ਰੁੱਤ ਮਹਾ ਨਾ ਕੋਈ। ਸਤਿਗੁਰ ਕਹਿੰਦੇ ਕਿਸੇ ਥਿੱਤ ਦਾ ਤੇ ਕਿਸੇ ਵਾਰ ਦਾ ਜੋਗੀ ਨੂੰ ਵੀ ਨਹੀਂ ਪਤਾ, ਨਾ ਕਿਸੇ ਰੁੱਤ ਦਾ ਪਤਾ। ਉਹਨੇ ਰੇਨੀ ਸੀਜ਼ਨ ਵਿੱਚ ਬਣਾਇਆ, ਚਮਾਸੇ ਵਿੱਚ ਸੰਸਾਰ ਬਣਾਇਆ, ਕਿ ਗਰਮੀਆਂ 'ਚ ਬਣਾਇਆ, ਕਿ ਸਰਦੀਆਂ 'ਚ ਬਣਾਇਆ, ਕਿ ਬਸੰਤ ਰੁੱਤ ਵਿੱਚ ਬਣਾਇਆ। ਹਿੰਦੁਸਤਾਨ ਵਿੱਚ 6 ਰੁੱਤਾਂ ਬਦਲਦੀਆਂ ਨੇ। ਦਰਬਾਰ ਸਾਹਿਬ ਦੇ ਰਾਗੀ ਸੰਗਰਾਂਦ ਵਾਲੇ ਦਿਨ ਰਾਗ ਗਾਣਾ ਸ਼ੁਰੂ ਕਰ ਦਿੰਦੇ ਨੇ, ਕਿਸੇ ਨੂੰ ਨਹੀਂ ਪਤਾ, ਥਿੱਤਾਂ ਦਾ ਨਹੀਂ ਪਤਾ। ਏਕਮ ਸੀ ਕਿ ਅਸ਼ਟਮੀ ਸੀ ਕਿ ਤੇਰਵੀਂ ਸੀ, ਮੱਸਿਆ ਸੀ ਕਿ ਸੰਗਰਾਂਦ ਸੀ ਕਿ ਪੂਰਨਮਾਸ਼ੀ ਸੀ, ਨੋਬਡੀ ਨੋਸ। ਥਿੱਤ ਵਾਰ ਨਾ ਜੋਗੀ ਜਾਣਾ, ਰੁੱਤ ਮਹਾ ਨਾ ਕੋਈ। ਮਹੀਨਾ ਕਿਹੜਾ ਸੀ, ਜਨਵਰੀ ਸੀ ਕਿ ਦਸੰਬਰ ਸੀ, ਅਕਤੂਬਰ ਸੀ ਕਿ ਨਵੰਬਰ ਸੀ, ਜੁਲਾਈ ਸੀ ਕਿ ਮਈ ਸੀ, ਅਪ੍ਰੈਲ ਸੀ ਕਿ ਫੈਬਰੁਅਰੀ ਸੀ, ਕਿਸੇ ਨੂੰ ਨਹੀਂ ਪਤਾ। ਇੰਨੇ ਵੱਡੇ ਬ੍ਰਹਿਮੰਡ ਦੀ ਰਚਨਾ ਦਾ ਕਿਸੇ ਨੂੰ ਨਹੀਂ ਪਤਾ, ਇੰਨੀ ਵੱਡੀ ਪ੍ਰਕਿਰਤੀ ਦਾ ਕਿਸੇ ਨੂੰ ਨਹੀਂ ਪਤਾ, ਅਤੇ ਤੇਰੇ ਸਰੀਰ ਦਾ ਤੈਨੂੰ ਜਨਮ ਦਿਨ ਪਤਾ। ਆਓ ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ, ਅਸੀਸ ਕਰਨ ਸਤਿਗੁਰੂ। ਭਗਤ ਬੇਣੀ ਜੀ ਮਹਾਰਾਜ ਨੇ ਨਕਸ਼ਾ ਖਿੱਚਿਆ, ਇੱਕ ਪੜਾਅ ਉਹਨਾਂ ਨੇ ਰੱਖਿਆ, ਮਾਤਾ ਦੇ ਗਰਭ ਵਿੱਚੋਂ ਧਰਤੀ ਦੀ ਗੋਦ ਵਿੱਚ ਆਉਣ ਤੱਕ ਦਾ ਸਮਾਂ, ਇੱਕ ਰੱਖਿਆ ਧਰਤੀ ਦੀ ਗੋਦ ਵਿੱਚੋਂ ਲੈ ਕੇ ਵਿਆਹ ਹੋਣ ਤੱਕ ਦਾ ਸਮਾਂ, ਇੱਕ ਹੈ ਵਿਆਹ ਤੋਂ ਬਾਅਦ ਬੱਚੇ ਹੋਣ ਦੇ ਅਤੇ ਕਾਰੋਬਾਰ ਅਤੇ ਬੁਢੇਪੇ ਆਉਣ ਦਾ ਸਮਾਂ, ਅਤੇ ਚੌਥਾ ਰੱਖਿਆ ਬੁਢੇਪੇ ਤੋਂ ਮੌਤ ਤੱਕ ਦੀ ਯਾਤਰਾ। ਉਹ ਮੈਂ ਤੁਹਾਡੇ ਸਾਹਮਣੇ ਗੁਰੂ ਦੀ ਕਿਰਪਾ ਨਾਲ 3-4 ਦਿਨ ਵਿੱਚ ਇੱਕੋ ਸ਼ਬਦ ਵਿੱਚ ਰੱਖਣੀ ਹੈ। ਮੇਰੇ ਸਤਿਗੁਰੂ ਮੈਂ ਰਹਿਮਤ ਕਰਨ, ਸ਼ਾਇਦ ਜ਼ਿੰਦਗੀ ਕੁਝ ਤੁਹਾਨੂੰ ਵੀ ਸਮਝ ਆ ਜਾਏ, ਅਤੇ ਤੁਹਾਡੇ ਚਰਨਾਂ ਦਾ ਸਦਕਾ ਮੈਨੂੰ ਵੀ ਸਮਝ ਆ ਜਾਏ ਵੀ ਜੀਵਨ ਹੈ ਕੀ ਹੈ। ਕਈ ਵਾਰੀ ਜ਼ਿੰਦਗੀ ਲੰਘ ਜਾਂਦੀ ਹੈ, ਜ਼ਿੰਦਗੀ ਸਮਝ ਨਹੀਂ ਆਉਂਦੀ। ਅਕਸਰ ਜੀਵਨ ਲੰਘ ਜਾਂਦਾ, ਸਮਝ ਨਹੀਂ ਆਉਂਦਾ। ਇਵੇਂ ਮੈਂ ਬੇਨਤੀ ਕਰਦੀ ਹਾਂ, ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੀ ਯਾਤਰਾ ਸਮਝ ਆ ਗਈ ਹੈ ਵੀ ਜਾਣਾ ਕਿੱਧਰ ਹੈ। ਜ਼ਿੰਦਗੀ ਦਾ ਸਫ਼ਰ ਜਿਨ੍ਹਾਂ ਨੂੰ ਸਮਝ ਆ ਗਿਆ ਜਾਣਾ ਕਿੱਧਰ ਹੈ, ਬਹੁਤ ਘੱਟ ਲੋਕ ਨੇ ਦੁਨੀਆ 'ਤੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੰਡੀਕੇਟ ਕਰ ਰਹੀ ਹੈ ਮੇਰੇ ਤੁਹਾਡੀ ਜੀਵਨ ਯਾਤਰਾ ਕਿੱਧਰ ਨੂੰ ਜਾਣੀ ਹੈ। ਅਤੇ ਇਹ ਯਾਤਰਾ ਦੋ ਹੈ, ਇੱਕ ਮਨ ਦੀ ਯਾਤਰਾ, ਇੱਕ ਤਨ ਦੀ ਯਾਤਰਾ। ਇੱਕ ਸੂਕਸ਼ਮ ਸਰੀਰ ਦੀ ਯਾਤਰਾ, ਇੱਕ ਅਸਥੂਲ ਦੀ ਯਾਤਰਾ। ਇਸ ਤਨ ਦੀ ਯਾਤਰਾ ਪ੍ਰਕਿਰਤੀ ਕਰਾ ਰਹੀ ਹੈ, ਔਰ ਪ੍ਰਕਿਰਤੀ ਇੱਕ ਦਿਨ ਇਹਨੂੰ ਖਾਕ ਵਿੱਚ ਬਦਲ ਦੇਗੀ। ਔਰ ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਤਨ ਦੀ ਯਾਤਰਾ ਤ੍ਰੈ ਖੱਖੇ ਹੈ, ਹੋਰ ਕੁਛ ਵੀ ਨਹੀਂ ਹੈ। ਅੱਜ ਵੀ ਭਗਤ ਜੀ ਕਹਿ ਰਹੇ, ਪਹਿਲਾ ਖੱਖਾ ਖਾਕ, ਦੂਸਰਾ ਖੱਖਾ ਖੁਰਾਕ, ਤੀਸਰਾ ਖੱਖਾ ਖੂਨ। ਬਸ ਇਸ ਤਨ ਦੀ ਯਾਤਰਾ ਇਹੀ ਹੈ। ਖਾਕ ਤੋਂ ਖੁਰਾਕ ਬਣਦੀ ਹੈ, ਅਤੇ ਖੁਰਾਕ ਤੋਂ ਖੂਨ ਬਣਦਾ, ਅਤੇ ਫਿਰ ਇਹ ਸਰੀਰ ਖਾਕ ਹੋ ਜਾਂਦਾ। ਬਸ ਕਿਸੇ ਦਾ ਸ਼ਮਸ਼ਾਨ ਘਾਟ ਵਿੱਚ ਜਾ ਕੇ ਸੜ ਕੇ ਖਾਕ ਹੋ ਰਾਖ ਹੋ ਜਾਂਦਾ, ਕਿਸੇ ਦਾ ਕਬਰ ਵਿੱਚ ਦੱਬ ਕੇ ਖਾਕ ਹੋ ਜਾਂਦਾ, ਹੋ ਖਾਕ ਹੀ ਜਾਂਦਾ, ਬਸ ਹੋਰ ਕੁਛ ਨਹੀਂ ਹੈ। ਇਹਦੀ ਯਾਤਰਾ ਇਹ ਹੀ ਹੈ। ਪਹਿਲਾ ਖੱਖਾ ਖਾਕ, ਇਹ ਖਾਕ ਤੋਂ ਆ ਰਿਹਾ ਹੈ। ਕਿਉਂ? ਕਿਉਂਕਿ ਖਾਕ ਤੋਂ ਖੁਰਾਕ ਬਣਦੀ ਹੈ ਅਤੇ ਖੁਰਾਕ ਤੋਂ ਖੂਨ ਬਣਦਾ। ਇਹਦੀ ਯਾਤਰਾ ਕੇਵਲ ਤਿੰਨ ਖੱਖੇ ਹੈ, ਹੋਰ ਕੁਛ ਨਹੀਂ ਹੈ। ਭਾਵੇਂ ਉਹ ਕਿਸੇ ਬੱਚੇ ਦਾ ਤਨ ਹੈ, ਭਾਵੇਂ ਬਜ਼ੁਰਗ ਦਾ, ਭਾਵੇਂ ਇਸਤਰੀ ਦਾ, ਭਾਵੇਂ ਮੇਲ ਹੈ ਅਤੇ ਭਾਵੇਂ ਫੀਮੇਲ ਹੈ, ਇਹ ਕੇਵਲ ਤਰੈ ਖੱਖਿਆਂ ਦੀ ਯਾਤਰਾ ਹੈ, ਹੋਰ ਕੁਛ ਨਹੀਂ ਹੈ। ਸਤਿਗੁਰੂ ਨੇ ਬੜੀ ਬਖਸ਼ਿਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਾ ਹਵਾਲਾ ਬਹੁਤ ਜਗ੍ਹਾ ਦਿੱਤਾ ਹੈ। ਤੋ ਆਓ, ਸਤਿਗੁਰੂ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ। ਭਗਤ ਬੇਣੀ ਜੀ ਮਹਾਰਾਜ ਦੇ ਮੰਗਲਾਚਰਨ ਤੱਕ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨ ਵਿੱਚ ਕੀਤੀ ਸੀ ਸ਼ਬਦ ਦੇ। ਮੈਂ ਫਿਰ ਦੁਬਾਰਾ ਉਸ ਲੜੀ ਨੂੰ ਜੋੜ ਕੇ ਬੇਨਤੀ ਕਰਦਿਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਰਥ ਦਾ ਸੰਬੰਧ ਪ੍ਰਸਾਦ ਨਾਲ ਹੈ, ਪ੍ਰਯਾਸ ਨਾਲ ਨਹੀਂ ਹੈ। ਪ੍ਰਯਾਸ ਕਰਨਾ ਹੈ, ਪਰ ਯਾਦ ਰੱਖੀ, ਪ੍ਰਯਾਸ ਉਸ ਦਿਨ ਰੰਗ ਲਿਆਏਗਾ ਜਿਸ ਦਿਨ ਉਹਦਾ ਪ੍ਰਸਾਦ ਕਿਰਪਾ ਵਰਤੇਗੀ, ਨਹੀਂ ਤਾਂ ਨਹੀਂ। ਮਿਹਨਤ ਕਰਨੀ ਹੈ, ਪਰ ਮਿਹਨਤ ਉਸ ਦਿਨ ਰੰਗ ਲਿਆਏਗੀ ਜਿਸ ਦਿਨ ਉਹਦੀ ਰਹਿਮਤ ਹੋਏਗੀ, ਨਹੀਂ ਤਾਂ ਨਹੀਂ ਰੰਗ ਲਿਆਏਗੀ। ਮਿਹਨਤ ਹੰਕਾਰ ਬਣ ਜਾਏਗੀ, ਪ੍ਰਯਾਸ ਹਉਮੈ ਬਣ ਜਾਏਗੀ। ਸਤਿਗੁਰੂ ਦੇ ਬੋਲ, ਉੱਦਮ ਕਰੋ ਕਰਾਵੋ ਠਾਕੁਰ। ਪਾਤਸ਼ਾਹ ਦੇ ਬੋਲ, ਉੱਦਮ ਕਰੋ। ਆਪ ਜੀ ਦੇਖ ਰਹੇ ਹੋ ਗੁਰੂ ਦੀ ਕਿਰਪਾ ਨਾਲ ਸਕਰੀਨ 'ਤੇ, ਬੜੀ ਧਿਆਨ ਨਾਲ ਦੇਖ ਲੈਣਾ, ਇਹਦਾ ਉਚਾਰਨ ਕਰੋ ਹੈ, ਕਰੋ ਨਹੀਂ। ਜੇਕਰ ਆਪ ਜੀ ਨੇ ਇਸ ਨੂੰ ਕਰੋ ਪੜ੍ਹ ਦਿੱਤਾ, ਇਹ ਸੈਕਿੰਡ ਪਰਸਨ ਬਣ ਜਾਏਗਾ ਵੀ ਤੁਸੀਂ ਉੱਦਮ ਕਰੋ। ਊੜੇ ਦਾ ਮੂੰਹ ਬੰਦ ਹੈ, ਇਹ ਫਸਟ ਪਰਸਨ ਹੈ। ਅਤੇ ਸਪਸ਼ਟ ਲਿਖਿਆ, ਸਪਸ਼ਟ ਟਰਾਂਸਲੇਸ਼ਨ ਉਹਨੇ, ਆਈ ਮੇਕ ਦਾ ਐਫਰਟ। ਜੇ ਕਰੋ ਉਚਾਰਨ ਹੁੰਦਾ ਫਿਰ ਯੂ ਮੇਕ ਦਾ ਐਫਰਟ ਲਿਖਦਾ ਨਾ ਟਰਾਂਸਲੇਸ਼ਨ ਵਾਲਾ। ਅਫਸੋਸ ਇਸ ਗੱਲ ਦਾ, ਲੋਕ ਅਖਬਾਰ 'ਤੇ ਧਿਆਨ ਨਾਲ ਪੜ੍ਹਦੇ ਨੇ, ਬਾਣੀ ਕੌਣ ਧਿਆਨ ਨਾਲ ਪੜ੍ਹਦਾ ਹੈ? ਨਹੀਂ। ਜਿੰਨੀ ਧਿਆਨ ਨਾਲ ਲੋਕ ਫਿਲਮ ਵੇਖਦੇ ਨੇ, ਕੀਰਤਨ ਕੌਣ ਸੁਣਦਾ ਇੰਨੇ ਧਿਆਨ ਨਾਲ? ਜਿੰਨੇ ਧਿਆਨ ਨਾਲ ਲੋਕ ਮੈਚ ਵੇਖਦੇ ਨੇ, ਕਥਾ ਕੌਣ ਸੁਣਦਾ ਇੰਨੇ ਧਿਆਨ ਨਾਲ? ਇਹ ਵੀ ਮੈਂ ਅਰਜ਼ ਕਰਦਿਆਂ, ਜਿਸ ਦਿਨ ਤੈਨੂੰ ਇੰਨੇ ਧਿਆਨ ਨਾਲ ਸੁਣਨ ਦਾ ਬਾਣੀ ਕੀਰਤਨ ਕਥਾ ਪਾਠ ਦਾ ਚਾਅ ਪੈਦਾ ਹੋ ਗਿਆ, ਯਾਦ ਰੱਖੀਂ ਤੇਰੇ ਅੰਦਰ ਇੱਕ ਰੈਵੋਲਿਊਸ਼ਨ ਆ ਜਾਏਗਾ, ਇੱਕ ਕ੍ਰਾਂਤੀ ਆ ਜਾਏਗੀ। ਇਸ ਕ੍ਰਾਂਤੀ ਦੀ ਪਹਿਲੀ ਪੌੜੀ ਹੋਏਗੀ ਬਿਰਹਾ, ਪਹਿਲੀ ਪੌੜੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅੱਜ ਮੇਰਾ ਇਹ ਵਿਸ਼ਾ ਨਹੀਂ ਹੈ, ਫਿਰ ਕਦੀ ਸਰੀਰ ਰਿਹਾ, ਕਦੀ ਸੰਯੋਗ ਬਣਿਆ, ਜੈਸਾ ਸਤਿਗੁਰੂ ਕਹਾਣਗੇ। ਜਿਸ ਦਿਨ ਤੂੰ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਸ਼ੁਰੂ ਕੀਤਾ, ਪੜ੍ਹਨਾ ਸ਼ੁਰੂ ਕੀਤਾ ਨਾ ਕੀਰਤਨ ਨੂੰ, ਕਥਾ ਨੂੰ, ਉਸ ਦਿਨ ਪਹਿਲੀ ਪੌੜੀ ਜ਼ਿੰਦਗੀ ਦੀ ਬਿਰਹਾ ਹੋਏਗੀ, ਬੈਰਾਗ। ਤੋ ਮੇਰੇ ਪਾਤਸ਼ਾਹ ਸ਼ਾਇਦ ਬਾਬਾ ਫਰੀਦ ਨੇ ਇੱਥੇ ਖਲੋ ਕੇ ਤਾਂ ਹੀ ਇਹ ਬਚਨ ਕਹੇ ਸਨ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਉਸ ਦਿਨ ਇਹ ਜਨਮ ਦਿਨ ਨਹੀਂ ਮਨਾਏਗਾ, ਉਸ ਦਿਨ ਤੈਨੂੰ ਫਿਕਰ ਹੋ ਜਾਏਗਾ, ਮੇਰੀ ਜ਼ਿੰਦਗੀ ਦਾ ਅੱਜ ਇੱਕ ਦਿਨ ਹੋਰ ਘਟ ਗਿਆ ਪਰਮਾਤਮਾ, ਜਿਹੜੇ ਕੰਮ ਆਇਆ ਸਾਂ ਤਾਂ ਹੋਇਆ ਹੀ ਨਹੀਂ, ਇਹ ਜਨਮਦਿਨ ਨਹੀਂ ਮਨਾ ਸਕਦਾ, ਮਾਫ਼ ਕਰ ਦੇਣਾ ਮੈਨੂੰ। ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂ? ਇਹਨੂੰ ਮੌਤ ਦੀ ਚਿੰਤਾ ਪੈ ਜਾਣੀ ਹੈ ਵੀ ਜਿਹਨੇ ਸਵਾਸ ਲੈ ਕੇ ਆਇਆ ਸਾਂ, ਅੱਜ ਦਾ ਦਿਨ ਵੀ ਗਿਆ, ਇਹ ਵੀ ਗਿਆ, ਅੱਜ ਕੰਮ ਫਿਰ ਨਹੀਂ ਬਣਿਆ, ਆਹ ਮਹੀਨਾ ਵੀ ਗਿਆ, ਫਿਰ ਵੀ ਨਹੀਂ ਬਣਿਆ। ਪਰ ਕਦੋਂ? ਜਿਸ ਦਿਨ ਇਹ ਬਾਣੀ ਧਿਆਨ ਨਾਲ ਸੁਣੇਗਾ ਅਤੇ ਪੜ੍ਹੇਗਾ, ਉਸ ਤੋਂ ਪਹਿਲਾਂ ਨਹੀਂ। ਉਸ ਤੋਂ ਪਹਿਲਾਂ ਪਹਿਲਾਂ ਤਾਂ ਰਿਵਾਜੀ ਇਹ ਗੁਰਦੁਆਰੇ ਆਉਂਦਾ ਹੈ, ਇਹ ਗੁਰੂ ਨੂੰ ਆਪਣਾ ਬਣਾਉਣ ਵਾਸਤੇ ਨਹੀਂ ਆਉਂਦਾ, ਗੁਰੂ ਕੋਲੋਂ ਕੁਝ ਮੰਗਣ ਆਉਂਦਾ ਹੈ। ਸਤਿਗੁਰੂ ਨੇ ਐਵੇਂ ਨਹੀਂ ਆਖਿਆ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਉਦਣ ਤਾਂ ਇਸ ਦੀ ਕਥਾ ਵੀ ਕਰਨੀ ਰਿਵਾਜੀ ਰਿਵਾਜੀ ਆ ਵੀ ਚਾਰ ਪੈਸੇ ਮਿਲ ਗਏ, ਠੀਕ ਹੈ। ਕਿਸੇ ਨੇ ਕਹਿ ਦਿੱਤਾ ਭਾਈ ਸਾਹਿਬ ਬੜੀ ਕਥਾ ਚੰਗੀ ਕਰ ਦਿਓ, ਠੀਕ ਹੈ, ਇਸ ਤੋਂ ਅੱਗੇ ਨਹੀਂ ਹੈ। ਇਹਦਾ ਕੀਰਤਨ ਵੀ ਇੱਕ ਰੀਤ ਹੋਏਗੀ, ਬਸ ਇਸ ਤੋਂ ਬਗੈਰ ਹੈ, ਇਹ ਪ੍ਰੀਤ ਨਹੀਂ ਬਣੇਗੀ। ਇਹਦਾ ਗੁਰਦੁਆਰੇ ਆਉਣਾ ਵੀ ਇੱਕ ਰੂਟੀਨ ਹੈ, ਹੋਰ ਕੁਛ ਨਹੀਂ ਹੈ, ਰੀਤ ਹੈ, ਪ੍ਰੀਤ ਨਹੀਂ ਹੈ। ਇਹ ਵੀ ਮੈਂ ਅਰਥ ਕਰਦੇ ਹਾਂ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਤੋ ਮੇਰੇ ਪਾਤਸ਼ਾਹ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਉੱਦਮ ਕਰੋ ਕਰਾਵੋ ਠਾਕੁਰ ਭੇਟਤ ਸਾਧੂ ਸੰਗ। ਆਖਿਆ ਮੇਰਾ ਜੀ ਤੇ ਕਰਦਾ ਮੈਂ ਤੇਰੇ ਵੱਲ ਕਦਮ ਪੁੱਟਾਂ, ਪਰ ਜੇ ਤੂੰ ਅੱਗੋਂ ਬਾਹ ਨਾ ਫੜੇ ਮੈਂ ਕੀ ਕਰਾਂ। ਮੈਂ ਰਾਤ ਨੂੰ ਸੰਕਲਪ ਕਰਦਾ, ਸਵੇਰੇ ਸਿਮਰਨ ਕਰਾਂਗਾ, ਜਦੋਂ ਅਲਾਰਮ ਵੱਜਦਾ ਤੇ ਆਪ ਹੀ ਬੰਦ ਕਰ ਲੈਣਾ, ਥੋੜ੍ਹੀ ਦੇਰ ਹੋਰ ਸੌ ਜਾਵਾਂ। ਚਲੋ ਕੱਲ ਵੇਖਾਂਗੇ, ਅੱਜ ਮੈਂ ਕਿਸੇ ਪਾਰਟੀ ਤੇ ਜਾਣਾ, ਫਿਰ ਕੱਲ ਵੇਖਾਂਗੇ, ਅੱਜ ਫਿਲਮ ਚੰਗੀ ਆ ਰਹੀ ਹੈ, ਸੀਰੀਅਲ ਆ ਰਿਹਾ, ਫਿਰ ਕੱਲ ਵੇਖਾਂਗੇ। ਤੇ ਕੱਲ ਵੇਖਦਿਆਂ ਵੇਖਦਿਆਂ ਇੱਕ ਦਿਨ ਜ਼ਿੰਦਗੀ ਵੇਖ ਕੇ ਚਲਾ ਜਾਂਦਾ, ਵਹਿੰਦਿਆਂ ਚਲੀ ਜਾਂਦੀ। ਤੋ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਕੱਲ ਮੈਂ ਬੇਨਤੀ ਕੀਤੀ ਸੀ, ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਦੇ ਦੱਦੇ ਨੂੰ ਸਿਆਰੀ ਹੈ ਗੁਰੂ ਦੀ ਕਿਰਪਾ ਦੁਆਰਾ। ਮੈਨੂੰ ਥੋੜੇ ਟਾਈਮ ਵਿੱਚ ਹੀ ਬੇਨਤੀ ਕਰਦਿਆਂ, ਯਾਦ ਰੱਖਣਾ, ਕਿਸੇ ਪਲੇਟ ਵਿੱਚੋਂ ਭੋਜਨ ਨੂੰ ਚੁੱਕ ਕੇ ਮੂੰਹ ਵਿੱਚ ਪਹੁੰਚਾਉਣਾ ਅਤੇ ਉਸਨੂੰ ਚਬਾ ਕੇ ਸਟੋਮਕ ਤੇ ਦੇਣਾ, ਇਹ ਮਿਹਨਤ ਹੈ, ਇਹ ਪ੍ਰਯਾਸ ਹੈ। ਪਰ ਯਾਦ ਰੱਖਣਾ, ਜੇ ਉਹ ਰਹਿਮਤ ਨਹੀਂ ਕਰੇਗਾ, ਪ੍ਰਸਾਦ ਨਹੀਂ ਕਰੇਗਾ, ਤਾਂ ਭੋਜਨ ਵਿੱਚੋਂ ਖੂਨ ਆਪਣੀ ਮਿਹਨਤ ਨਾਲ ਨਹੀਂ ਬਣ ਸਕਦਾ। ਕੀ ਬਣ ਸਕਦਾ ਹੈ? ਜੇ ਭੋਜਨ ਨਾਲ ਖੂਨ ਵੀ ਆਪਣੀ ਮਿਹਨਤ ਨਾਲ ਬਣ ਸਕਦਾ, ਫਿਰ ਤਰੇ ਟਾਈਮ ਰੋਟੀ ਖਾਣ ਦੀ ਲੋੜ ਨਹੀਂ, ਬਾਹਰੋਂ ਦੋ ਚਮਚੇ ਬਲੱਡ ਪੀਤਾ, ਗੱਲ ਮੁੱਕੀ, ਦੋ ਰੋਟੀਆਂ ਵਿੱਚੋਂ ਖੂਨ ਕੱਢ ਲਿਆ, ਠੀਕ ਹੈ। ਤੇਰੀ ਮਿਹਨਤ ਕੱਖ ਨਹੀਂ ਕਰੇਗੀ ਜੇ ਉਹਦੀ ਰਹਿਮਤ ਕੁਛ ਨਾ ਕਰੇ, ਕੁਛ ਨਹੀਂ ਕਰੇਗੀ। ਇਸ ਭੁਲੇਖੇ 'ਚ ਨਾ ਰਹੀ, ਭਾਵੇਂ ਰੋਜ਼ ਪਾਠ ਕਰਦਾ ਰਹੋ, ਪਰ ਉਹ ਬੜਾ ਦਿਆਲੂ ਹੈ। ਇੱਕ ਤਿਲ ਨਹੀਂ ਭੰਨਾ ਘਾਲ ਲੈ, ਇੱਕ ਤਿਲ ਜਿੰਨੀ ਕਿਸੇ ਦੀ ਮਿਹਨਤ ਨਹੀਂ ਜਾਣ ਦਿੰਦਾ। ਆ ਮੈਂ ਜਦੋਂ ਥੱਲਿਓਂ ਟੁਰਿਆ ਤੇ ਰਾਹ 'ਚ ਪੌੜੀਆਂ 'ਚ ਵੇਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਇ ਚੰਨ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਇੰਨਾ ਦਿਆਲੂ ਹੈ, ਤੂੰ ਇੱਕ ਕਦਮ ਪੁੱਟ ਕੇ ਤਾਂ ਦੇਖ, ਤੂੰ ਇੱਕ ਵਾਰੀ ਸੰਸਾਰ ਵੱਲ ਕੰਡ ਕਰਕੇ ਉਹਦੇ ਵੱਲ ਮੂੰਹ ਤਾਂ ਕਰਕੇ ਦੇਖ, ਉਹ ਕਿਵੇਂ ਖਿੱਚਦਾ। ਮੈਂ ਬੇਨਤੀ ਕਰਦਿਆਂ, ਜੇਕਰ ਸ਼ਿਸ਼ ਚਾਹੁੰਦਾ ਮੈਂ ਪਰਮਾਤਮਾ ਨੂੰ ਮਿਲਣਾ ਅਤੇ ਪਰਮਾਤਮਾ ਨਾ ਚਾਹੁੰਦਾ ਮੈਂ ਨਹੀਂ ਮਿਲਣਾ, ਹਕੀਕਤ ਜਾਣਿਓ ਕਦੀ ਮਿਲਾਪ ਹੁੰਦਾ ਹੀ ਨਾ। ਜੇ ਗੁਰੂ ਨਾ ਚਾਹੁੰਦਾ ਮੈਂ ਸਿੱਖ ਨੂੰ ਮਿਲਣਾ, ਸਿੱਖ ਕਦੀ ਗੁਰੂ ਨੂੰ ਮਿਲ ਹੀ ਨਾ ਸਕਦਾ। ਜੇਕਰ ਗੁਰੂ ਚਾਹੁੰਦਾ ਮੈਂ ਸਿੱਖ ਨੂੰ ਮਿਲਣਾ ਅਤੇ ਸਿੱਖ ਆ ਕੇ ਮੈਂ ਨਹੀਂ ਮਿਲਣਾ, ਫਿਰ ਵੀ ਮਿਲਾਪ ਨਹੀਂ ਜਿਉਣਾ। ਮੈਨੂੰ ਇਸ ਤਰ੍ਹਾਂ ਸੌਖਾ ਕਰਦਿਆਂ ਗੱਲ, ਇੱਕ ਬੱਚਾ ਆਪਣੇ ਮਾਂ ਨਾਲੋਂ ਵਿਛੜ ਕੇ, ਬਾਪ ਨਾਲੋਂ ਵਿਛੜ ਕੇ ਰੋ ਰਿਹਾ, ਮਾਫ਼ ਕਰਨਾ, ਜੇ ਬੱਚਾ ਰੋ ਰਿਹਾ ਤਾਂ ਮਾਂ ਨਹੀਂ ਰੋ ਰਹੀ, ਕਦੀ ਮਿਲਾਪ ਨਹੀਂ ਹੋਵੇਗਾ। ਮਾਂ ਵੀ ਰੋ ਰਹੀ ਹੈ, ਬੱਚਾ ਵੀ ਰੋ ਰਿਹਾ ਹੈ, ਮਾਂ ਵੀ ਰੋ ਰਹੀ ਹੈ। ਗੁਰੂ ਵੀ ਪਲਾਂਘਾ ਪੁੱਟਣ ਨੂੰ ਤਿਆਰ ਹੈ, ਸੌ ਕਦਮ ਤੂੰ ਇੱਕ ਪੁੱਟ। ਜੇ ਮਾਂ ਨਾ ਰੋਂਦੀ, ਬਾਪ ਨਾ ਰੋਂਦਾ ਤਾਂ ਬੱਚਾ ਹੀ ਰੋਂਦਾ ਰਹਿੰਦਾ, ਕਿਹਨੂੰ ਲੋੜ ਹੈ ਮਿਲਣ ਦੀ? ਕੋਈ ਲੋੜ ਨਹੀਂ। ਅਤੇ ਜੇ ਮਾਂ ਰੋਂਦੀ ਅਤੇ ਬੱਚਾ ਨਾ ਰੋਂਦਾ, ਫਿਰ ਵੀ ਨਹੀਂ ਮਿਲਦੇ। ਕਈ ਲੋਕ ਬੱਚੇ ਬਾਗੀ ਹੋ ਜਾਂਦੇ ਨੇ, ਛੱਡ ਦਿੰਦੇ ਨੇ ਲੋਕ, ਕਈ ਮਾਵਾਂ ਵੀ ਛੱਡ ਦਿੰਦੀਆਂ ਨੇ ਬੱਚਿਆਂ ਨੂੰ। ਤੋ ਸਤਿਗੁਰੂ ਕਹਿ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪ੍ਰਸਾਦ ਗੁਰੂ ਦੀ ਕਿਰਪਾ ਨਾਲ ਇਹ ਪ੍ਰਸਾਦ ਵਰਤੇਗਾ। ਇਹ ਤੇਰੀ ਪ੍ਰਯਾਸ ਦੀ ਕੰਮ ਨਹੀਂ, ਤੂੰ ਪ੍ਰਯਾਸ ਕਰ ਅਤੇ ਪ੍ਰਸਾਦ ਦੀ ਮੰਗ ਕਰ। ਮੈਂ ਅਕਸਰ ਇਹ ਗੱਲ ਕਿਹਾ ਕਰਦਾ, ਜ਼ਿਮੀਂਦਾਰ ਲੋਕ ਖੇਤੀ ਬੀਜਦੇ ਨੇ ਪਰ ਫਲ ਨਹੀਂ ਲਾ ਸਕਦੇ, ਫਲ ਤਾਂ ਉਹਦੀ ਕਿਰਪਾ ਨਾਲ ਲੱਗਦਾ। ਜੇਕਰ ਫਲ ਵੀ ਆਪ ਲੱਗ ਸਕੇ, ਫਿਰ ਚਾਰ ਪੰਜ ਮਹੀਨੇ ਉਡੀਕਣ ਦੀ ਕੀ ਲੋੜ ਹੈ? ਅੱਜ ਬੀਜੀਏ ਤਾਂ ਸਵੇਰੇ ਵੱਢ ਲਈਏ, ਫਿਰ ਤਾਂ ਏਕੜ ਇੱਕ ਏਕੜ ਵਿੱਚੋਂ ਹਜ਼ਾਰਾਂ ਮਨ ਵੱਢ ਲਈਏ, ਕੀ ਲੋੜ ਹੈ ਇੰਨੇ ਏਕੜਾਂ 'ਚ ਕਲਟੀਵੇਸ਼ਨ ਕਰਨ ਦੀ? ਤੋ ਆਓ, ਭਗਤ ਜੀ ਕੀ ਬਖਸ਼ਿਸ਼ ਕਰ ਰਹੇ ਨੇ, ਕੀ ਰਹਿਮਤ ਕਰ ਰਹੇ ਨੇ। रे नर गर्भ कुंडल जब आछत फ्रॉम द वेरी बिगनिंग जीव की हिस्टरी इथों शुरू हुई है, माता के गर्भ विचों शुरू हुई है। मैं आप जी ने बेनती करा इथों जिंदगी शुरू है इस शरीर की। मैं रात के दीवान में तुहाड़े नाल बेनती की सी पिता ते माता दे शरीर दे संजोग तो जीव दी जिंदगी शरीर दी शुरू है। माफ करना, मां रूपी शरदा ते ज्ञान रूपी बाप दी जिंदगी सूक्ष्म शरीर दी ता शुरू होएगी, नहीं तो नहीं होएगी, बिल्कुल नहीं होएगी। शरदा रूपी मां होवे ते ज्ञान रूपी बाप होवे, जदों आपस में संयोग करनगे सूक्ष्म शरीर गुरु वल टुरेगा, नहीं तो नहीं। सूक्ष्म शरीर कह लो, मन कह लो, सुरत कह लो, जीवात्मा कह लो, गल एक ही है, नहीं तो नहीं टुरेगा। तुसी रोज दे सत्संगी हो तो बहुत उच्च कोटि दे प्रचारक मेरे नालों हजारां गुणा चंगे तुहाडे कोल रोज आउंदे ने। काश कितने कोई गल जिंदगी दी तुहाडी समझ विच भी आ जाए ते मेरी विच भी आ जाए भी जीवन है की है। रे नर महाराज कहते ओ जीव, नर दे रारे थले औंकड़ नहीं है, संबोधन है। ओ आदमी, ओ मैन, ओ जीव, ਇਹ ਸੰਬੋਧਨ ਹੈ ਇੱਕ ਵਚਨ। ਰੇ ਨਰ ਗਰਭ ਕੁੰਡਲ ਜਬ ਆਛ, ਜਦੋਂ ਮਾਤਾ ਦੇ ਗਰਭ ਵਿੱਚ ਤੂੰ ਪ੍ਰਵੇਸ਼ ਕੀਤਾ ਹੈ। ਉਰਦ ਧਿਆਨ ਲਿਵ ਲਾਗਾ, ਉਲਟਾ ਟੰਗਿਆ ਹੁੰਦਾ ਜੀਵ ਮਾਤਾ ਦੇ ਗਰਭ ਵਿੱਚ, ਪੁੱਠਾ ਹੁੰਦਾ ਹੈ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦੇਣਾ ਚਾਹੁੰਦਾ। ਉਰਦ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦੋ ਪ੍ਰਕਾਰ ਨਾਲ ਆਇਆ, ਇੱਕ ਤੇ ਉਰਦ ਆਇਆ ਉੱਤੇ ਵਾਸਤੇ, ਇੱਕ ਉਰਦ ਆਇਆ ਉਲਟੇ ਵਾਸਤੇ। ਇਹ ਬੜਾ ਅਗੰਮੀ ਸਾਗਰ ਹੈ, ਕਰੋੜਾਂ ਵਾਰੀ ਵੀ ਇਸ ਨੂੰ ਪੜ੍ਹ ਲਈਏ ਤੇ ਸੁਣ ਲਈਏ ਫਿਰ ਵੀ ਆਪਾਂ ਅਧੂਰੇ ਹਾਂ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ, ਅਰਧ ਉਰਧ ਮੰਝ ਬਸੇਰਾ। ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਸਭ ਕੁਛ ਹਵਾਲਾ ਸਤਿਗੁਰੂ ਨੇ ਸਾਡੀ ਝੋਲੀ 'ਚ ਪਾਇਆ, ਕੇਵਲ ਧਿਆਨ ਦੇਣਾ, ਬਸ ਹੋਰ ਕੁਛ ਨਹੀਂ ਹੈ। ਉਰਧ ਉੱਚੇ ਵਾਸਤੇ ਵੀ ਆਇਆ ਤੇ ਉਰਧ ਉਲਟੇ ਵਾਸਤੇ ਵੀ ਆਇਆ। ਸਤਿਗੁਰੂ ਕਹਿੰਦੇ ਨੇ ਮਾਤਾ ਦੇ ਗਰਭ ਵਿੱਚ ਤੂੰ ਉਲਟਾ ਟੰਗਿਆ ਸੈਂ, ਸੁਰਤ ਤੇਰੀ ਉੱਚੀ ਸੀ, ਪਰਮਾਤਮਾ ਨਾਲ ਜੁੜੀ ਸੀ। ਜੈਸੇ ਕੋਈ ਬੰਦਾ ਤੁਹਾਡੇ ਸਾਹਮਣੇ ਆ ਜਾਏ, ਬੰਦਾ ਇਹਨਾਂ ਅੱਖਾਂ ਨਾਲ ਜਦੋਂ ਉਹਦਾ ਸਿਰ ਵੇਖਦਾ ਪੈਰ ਨਹੀਂ ਦਿਸ ਸਕਦੇ, ਬਿਲਕੁਲ ਨਹੀਂ ਦਿਸਣਗੇ। ਜਦੋਂ ਪੈਰ ਵੇਖੇਗਾ ਸਿਰ ਨਹੀਂ ਦਿਸੇਗਾ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਜਦੋਂ ਮੇਰੇ ਵਰਗਿਆਂ ਦੀ ਨਿਗਾਹ ਸੰਸਾਰ ਵੱਲ ਹੁੰਦੀ ਹੈ ਉਦੋਂ ਇਹ ਦ੍ਰਿਸ਼ਟੀ ਨਿਰੰਕਾਰ ਨੂੰ ਨਹੀਂ ਦੇਖ ਸਕਦੀ। ਜਦੋਂ ਨਿਰੰਕਾਰ ਵੱਲ ਹੁੰਦੀ ਹੈ ਸੰਸਾਰ ਨਹੀਂ ਦਿਸਦਾ। ਜਦੋਂ ਇਹ ਪਦਾਰਥ ਵੱਲ ਹੁੰਦੀ ਹੈ ਪਰਮਾਰਥ ਦਾ ਕੁਛ ਪਤਾ ਨਹੀਂ ਲੱਗਦਾ, ਜਦੋਂ ਪਰਮਾਰਥ ਵੱਲ ਹੁੰਦੀ ਹੈ ਪਦਾਰਥ ਉਜਲ ਹੋ ਜਾਂਦਾ। ਜਦੋਂ ਇਹ ਕਰਤੇ 'ਤੇ ਖੜੀ ਹੁੰਦੀ ਹੈ ਕ੍ਰਿਤ ਨਹੀਂ ਦਿਸਦੀ, ਅਤੇ ਜਦੋਂ ਕ੍ਰਿਤ 'ਤੇ ਖੜੀ ਹੁੰਦੀ ਹੈ ਕਰਤਾ ਨਹੀਂ ਦਿਸਦਾ। ਇਹ ਵੀ ਮੈਂ ਅਰਥ ਕਰਦਿਆਂ ਤੁਹਾਨੂੰ, ਜਿਸ ਬੰਦੇ ਦੀ ਤੇ ਬੰਦੇ ਨੂੰ ਪਹਿਚਾਣਨਾ ਹੋਵੇ ਦ੍ਰਿਸ਼ਟੀ ਨਾਲ ਪਹਿਚਾਣ ਲਈਦਾ ਇਹਦੀ ਨਜ਼ਰ ਕੀ ਹੈ। ਨਜ਼ਰ ਬਹੁਤ ਨੀਵੀਂ, ਵਿਚਾਰ ਬਹੁਤ ਨੀਵੀਂ, ਇਹ ਸੰਸਾਰੀ ਹੈ। ਵਿਚਾਰ ਬਹੁਤ ਉੱਚੇ ਹੋ ਗਏ ਨੇ, ਨਿਗਾਹ ਬਹੁਤ ਉੱਚੀ ਹੋ ਗਈ ਹੈ, ਪਰਮਾਰਥੀ ਹੈ। ਪੰਜ ਮਿੰਟ ਕੋਲ ਆਣ ਕੇ ਬੰਦਾ ਖਲੋਵੇ ਉਹਦੀ ਪਹਿਲੀ ਗੱਲ ਤੋਂ ਪਤਾ ਲੱਗ ਜਾਂਦਾ ਇਹਦੇ ਮਨ ਦੀ ਅਵਸਥਾ ਕੀ ਹੈ। ਮੈਂ ਦੇਖਿਆ ਕਈ ਕਈ 80-80 ਸਾਲ ਦੇ ਬੁੱਢੇ ਵੀ ਗੱਲ ਕਰਦੇ ਨੇ ਬਹੁਤ ਨੀਵੀਂ ਅਸ਼ਲੀਲ ਗੱਲ ਕਰਨਗੇ, ਜੀਵਨ ਕੁਛ ਵੀ ਨਹੀਂ। ਉਮਰ ਬਹੁਤ ਵੱਡੀ, ਵਿਚਾਰ ਬਹੁਤ ਨੀਵੇਂ, ਕੱਖ ਵੀ ਨਹੀਂ, ਕੁਛ ਵੀ ਨਹੀਂ, ਬਹੁਤ ਨੀਵੀਂ। ਅਤੇ ਬੰਦਾ ਜੋ ਵਿਚਾਰ ਹੈ ਉਹ ਹੈ, ਜੋ ਦ੍ਰਿਸ਼ਟੀ ਹੈ ਉਹ ਹੈ, ਜੋ ਸਰੀਰ ਹੈ ਉਹ ਨਹੀਂ ਹੈ। ਮੈਂ ਆਪ ਜੀ ਨੂੰ ਅਰਜ਼ ਕਰਾਂ, 80 ਸਾਲ ਦਾ ਹੋ ਕੇ ਵੀ ਥੜੇ ਧਿਆਲੀ ਤਾਸ਼ ਹੀ ਖੇਡ ਰਿਹਾ, ਕੀ ਖਾਕ ਜ਼ਿੰਦਗੀ ਹੈ ਇਹਦੀ? ਹੈ 70-80 ਸਾਲ ਦਾ ਹੋ ਕੇ ਵੀ ਆਵੀ ਅਸ਼ਲੀਲ ਫਿਲਮਾਂ ਦਾ ਹੀ ਸ਼ੌਕੀਨ ਬਣਿਆ ਪਿਆ, ਕੀ ਜ਼ਿੰਦਗੀ ਹੈ ਇਹਦੀ? ਕੀ ਇਹਨੂੰ ਜ਼ਿੰਦਗੀ ਖਾਕ ਸਮਝ ਆਈ ਹੈ? ਕੀ ਜੀਵਨ ਹੈ ਇਹਦਾ? ਕੀ ਵਿਚਾਰਧਾਰਾ ਇਹਦੀ? ਬੰਦੇ ਦੀ ਪਹਿਚਾਣ ਹੈ ਦ੍ਰਿਸ਼ਟੀ ਕਿੰਨੀ ਉੱਚੀ ਹੋ ਗਈ ਹੈ, ਵਿਚਾਰ ਕਿੰਨੇ ਉੱਚੇ ਚਲੇ ਗਏ ਨੇ। ਮੈਂ ਆਪ ਜੀ ਨੂੰ ਅਰਜ਼ ਕਰਾਂ, ਆ ਤੁਹਾਡੇ ਟਵਿਨ ਟਾਵਰ ਉੱਪਰ ਦੇਖਣੇ ਹੋਣ, ਥੱਲੇ ਥੋੜ੍ਹੀ ਦੇਖਣਾ ਪਏਗਾ, ਉੱਤੇ ਵੇਖਣਾ ਪਏਗਾ। ਅਤੇ ਪਰਮਾਤਮਾ ਤਾਂ ਬਹੁਤ ਉੱਚਾ ਹੈ, ਅਤ ਉੱਚਾ ਤਾਂ ਕਾ ਦਰਬਾਰਾ। ਅਗਰ ਉਹਨੂੰ ਸਮਝਣਾ, ਉਹਨੂੰ ਵੇਖਣਾ, ਉਹਨੂੰ ਵਿਚਾਰਨਾ, ਤਾਂ ਦ੍ਰਿਸ਼ਟੀ ਤਾਂ ਉੱਚੀ ਕਰਨੀ ਪਏਗੀ, ਵਿਚਾਰ ਤਾਂ ਉੱਚੇ ਕਰਨੇ ਪੈਣਗੇ, ਨਹੀਂ ਤਾਂ ਨਹੀਂ ਹੋਏਗਾ, ਕਿਵੇਂ ਹੋ ਜਾਏਗਾ, ਕਿਸ ਤਰ੍ਹਾਂ ਹੋ ਜਾਏਗਾ? ਇੱਕ ਟਵਿਨ ਟਾਵਰ ਨੂੰ ਵੇਖਣ ਵਾਸਤੇ ਨਿਗਾਹ ਉੱਚੀ ਕਰਨੀ ਪੈਂਦੀ ਹੈ, ਉਹਦੀ ਚੋਟੀ ਵੇਖਣੀ ਹੈ, ਥੱਲੇ ਧਿਆਨ ਕਰਕੇ ਥੋੜ੍ਹੀ ਦਿਸਦੀ ਹੈ। ਅਤੇ ਜਿਹੜਾ ਮਾਲਕ ਸਭ ਤੋਂ ਉੱਚਾ ਹੈ, ਪੇਖਿਓਰੀ ਮੈਂ ਮੋਹਨ ਉੱਚਾ, ਸਭ ਤੋਂ ਉੱਚਾ, ਉਹਦੇ ਵਾਸਤੇ ਵਿਚਾਰ ਤਾਂ ਉੱਚੇ ਕਰਨੇ ਪੈਣਗੇ, ਦ੍ਰਿਸ਼ਟੀ ਤਾਂ ਉੱਚੀ ਕਰਨੀ ਪਏਗੀ, ਐਵੇਂ ਕਿਵੇਂ ਪਤਾ ਲੱਗੇਗਾ? ਤਾਂ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਰੇ ਨਰ ਆਖਿਆ ਓਏ ਜੀਵ, ਗਰਭ ਕੁੰਡਲ ਜਬ ਆਛਤ, ਜਦੋਂ ਤੂੰ ਮਾਤਾ ਦੇ ਗਰਭ ਵਿੱਚ ਉਲਟਾ ਟੰਗਿਆ ਸੈ, ਉਦੋਂ ਤੇਰੀ ਦ੍ਰਿਸ਼ਟੀ ਉੱਚੀ ਸੀ, ਸੋਚ ਉੱਚੀ ਸੀ, ਕਿਉਂ? ਉਰਦ ਧਿਆਨ ਲਿਵ ਲਾਗਾ, ਤੇਰਾ ਧਿਆਨ ਪਰਮਾਤਮਾ ਨਾਲ ਜੁੜਿਆ ਸੀ ਤਾਂ ਉੱਚੀ ਸੀ। ਯਾਦ ਰੱਖ ਲੈਣਾ ਇੱਕ ਗੱਲ, ਜ਼ਿੰਦਗੀ ਵਿੱਚ ਧਿਆਨ ਅਤੇ ਗਿਆਨ ਇਕੱਠੇ ਰਹਿੰਦੇ ਨੇ, ਜਿਹਦਾ ਮੈਨੂੰ ਧਿਆਨ ਨਹੀਂ ਉਸਦਾ ਮੈਨੂੰ ਕਦੀ ਵੀ ਗਿਆਨ ਨਹੀਂ ਹੋ ਸਕਦਾ। ਚਲੋ ਇਸ ਤਰ੍ਹਾਂ ਹੀ ਮੈਂ ਐਗਜ਼ੈਂਪਲ ਵਾਸਤੇ ਕਹਿ ਦਿਆਂ, ਘੜੀ ਲੱਗੀ ਹੈ ਹਾਲ ਵਿੱਚ, ਇੱਧਰ ਵੀ ਲੱਗੀ, ਉੱਧਰ ਵਿੱਚ ਲੱਗੀ ਹੈ, ਜਿੰਨਾ ਚਿਰ ਮੇਰਾ ਸੂਈਆਂ 'ਤੇ ਧਿਆਨ ਨਹੀਂ ਗਿਆ ਮੈਨੂੰ ਟਾਈਮ ਦਾ ਕੀ ਗਿਆਨ ਹੈ? ਕੀ ਗਿਆਨ ਹੈ? ਜਿੰਨਾ ਚਿਰ ਘੜੀ ਦੀਆਂ ਸੂਈਆਂ 'ਤੇ ਮੇਰਾ ਧਿਆਨ ਨਹੀਂ ਗਿਆ, ਸਕਰੀਨ ਚੱਲ ਰਹੇ ਨੇ ਦੋਨੋਂ ਪਾਸੇ, ਮਾਫ ਕਰਨਾ, ਅਗਰ ਅੱਖਰਾਂ 'ਤੇ ਮੇਰਾ ਧਿਆਨ ਹੀ ਨਹੀਂ ਗਿਆ ਤਾਂ ਗਿਆਨ ਕੀ ਹੈ ਮੈਨੂੰ? ਧਿਆਨ ਅਤੇ ਗਿਆਨ ਇਕੱਠੇ ਰਹਿੰਦੇ ਨੇ, ਭਾਵੇਂ ਸੰਸਾਰ ਦਾ ਹੋਵੇ ਅਤੇ ਭਾਵੇਂ ਭਗਵਾਨ ਦਾ ਹੋਵੇ। ਇਸ ਵਾਸਤੇ ਪਰਮਾਰਥ ਵਿੱਚ ਰੱਬ ਦੇ ਗਿਆਨਵੰਦ ਨੇ ਧਿਆਨ ਸਾਧਨਾ, ਇਸ ਵਾਸਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਗੁਰੂ ਦੇ ਸ਼ਬਦ ਨਾਲ ਧਿਆਨ ਜੋੜ, ਇਹ ਧਿਆਨ ਹੀ ਇੱਕ ਦਿਨ ਤੈਨੂੰ ਗਿਆਨ ਬਣਾ ਦੇਗਾ, ਗਿਆਨੀ ਬਣਾ ਦੇਗਾ। ਇਸ ਧਿਆਨ ਵਿੱਚੋਂ ਹੀ ਗਿਆਨ ਪ੍ਰਗਟ ਹੋ ਜਾਏਗਾ, ਜਿਵੇਂ ਦੁੱਧ ਵਿੱਚੋਂ ਮੱਖਣ ਪ੍ਰਗਟ ਹੋ ਗਿਆ। ਜਿਉਂ ਜਿਉਂ ਤੇਰਾ ਧਿਆਨ ਸੂਖਸ਼ਮ ਹੁੰਦਾ ਜਾਏਗਾ, ਤਿਉਂ ਤਿਉਂ ਗੁਰੂ ਦੀਆਂ ਰਹਿਮਤਾਂ, ਬਖਸ਼ਾਂ, ਅਸੀਸਾਂ ਵਰਤਦੀਆਂ ਜਾਣਗੀਆਂ। ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਤੋ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਰੇ ਨਰ ਗਰਭ ਕੁੰਡਲ ਜਬ ਆਛ, ਜਦੋਂ ਤੂੰ ਮਾਤਾ ਦੇ ਗਰਭ ਵਿੱਚ ਉਲਟਾ ਟੰਗਿਆ ਸੈਂ, ਉਦੋਂ ਤੇਰਾ ਧਿਆਨ ਪਰਮਾਤਮਾ ਨਾਲ ਉੱਚਾ ਜੁੜਿਆ ਸੀ, ਲਿਵ ਜੁੜੀ ਸੀ, ਕਿਉਂ? ਜ਼ਿੰਦਗੀ ਵਿੱਚ ਦੋ ਹੀ ਰਸਤੇ ਨੇ, ਇੱਕ ਲਿਵ ਅਤੇ ਇੱਕ ਧਾਤ। ਸਤਿਗੁਰੂ ਦੇ ਬੋਲ, ਲਿਵ ਧਾਤ ਦੋਏ ਰਾਹ ਹੈ। ਮਨ ਪਰਮਾ ਪਦਾਰਥਾਂ ਵੱਲ, ਸੰਸਾਰ ਵੱਲ ਦੌੜਦਾ, ਇਹਨੂੰ ਕਹਿੰਦੇ ਨੇ ਪਰਮਾਰਥ ਦੀ ਦ੍ਰਿਸ਼ਟੀ ਵਿੱਚ ਧਾਤ, ਅਤੇ ਜੇਕਰ ਪਰਮਾਤਮਾ ਨਾਲ ਜੁੜ ਜਾਏ ਇਹਨੂੰ ਕਹਿੰਦੇ ਨੇ ਲਿਵ। ਲਿਵ ਧਾਤ ਦੋਏ ਰਾਹ ਹੈ, ਇਹ ਦੋ ਰਸਤੇ ਨੇ, ਇੱਕ ਸੰਸਾਰੀ ਹੈ, ਇੱਕ ਨਿਰੰਕਾਰੀ ਹੈ, ਇੱਕ ਪ੍ਰਭਤਾ ਹੈ, ਇੱਕ ਪ੍ਰਭੂ ਹੈ, ਇੱਕ ਸਤਾ ਹੈ, ਇੱਕ ਸੱਤ ਹੈ, ਇੱਕ ਤਨ ਹੈ, ਇੱਕ ਧਰਮ ਹੈ, ਇਹ ਦੋ ਹੀ ਨੇ। ਲਿਵ ਧਾਤ ਦੋਏ ਰਾਹ ਹੈ, ਤੀਸਰਾ ਰਸਤਾ ਕੋਈ ਨਹੀਂ ਹੈ। ਤੀਸਰੇ ਤੇ ਅੱਧ ਵਿਚਾਲੇ ਵਾਲੇ ਹੁੰਦੇ ਨੇ, ਨਾ ਇੱਧਰ ਤੇ ਨਾ ਇੱਧਰ। ਸਤਿਗੁਰੂ ਨੇ ਬਾਣੀ 'ਚ ਬਖਸ਼ਿਸ਼ ਕੀਤਾ ਹੈ, ਲਿਵ ਧਾਤ ਦੋਏ ਰਾਹ। ਭਾਈ ਸਾਹਿਬ ਲਾਓ ਜਰਾ, ਲਾ ਸਕਦੇ ਹੋ? ਲਿਵ ਧਾਤ ਦੋਏ ਰਾਹ, ਚਲੋ ਜੇ ਨਹੀਂ ਲੱਗ ਰਿਹਾ ਤਾਂ ਮੈਂ ਇੰਨੀ ਬੇਨਤੀ ਕਹਿ ਦੇਣਾ ਚਾਹੁੰਦਾ ਆਪ ਜੀ ਨੂੰ, ਗੁਰੂ ਅਮਰਦਾਸ ਸਾਹਿਬ ਨੇ ਇਹਦਾ ਖੁਲਾਸਾ ਕੀਤਾ ਹੈ। ਆਖਿਆ ਜਿਉਂ ਹੀ ਮਾਤਾ ਦੇ ਗਰਭ ਵਿੱਚੋਂ ਜੀਵਨ ਆ ਗਿਆ, ਲਿਵ ਧਾਤ ਦੋਏ ਰਾਹ, ਇਹ ਦੋ ਰਸਤੇ ਨੇ। ਕੋਈ ਧਾਤ ਵੱਲ ਭੱਜ ਰਿਹਾ, ਕੋਈ ਲਿਵ ਵੱਲ ਭੱਜ ਰਿਹਾ, ਕੋਈ ਪ੍ਰਭਤਾ ਵੱਲ ਜਾ ਰਿਹਾ, ਕੋਈ ਪ੍ਰਭੂ ਵੱਲ ਜਾ ਰਿਹਾ, ਕੋਈ ਸੱਤ ਵੱਲ ਜਾ ਰਿਹਾ, ਕੋਈ ਸਤਾ ਵੱਲ ਜਾ ਰਿਹਾ, ਕੋਈ ਧਨ ਵੱਲ ਜਾ ਰਿਹਾ, ਕੋਈ ਧਰਮ ਵੱਲ ਜਾ ਰਿਹਾ, ਕੋਈ ਸਰੀਰ ਦੇ ਰਸਾਂ ਭੋਗਾਂ ਵੱਲ ਜਾ ਰਿਹਾ ਅਤੇ ਕੋਈ ਆਤਮਾ ਵੱਲ ਜਾ ਰਿਹਾ। ਇਹ ਦੋ ਹੀ ਰਸਤੇ ਨੇ। ਮੇਰੇ ਪਾਤਸ਼ਾਹ ਕਹਿ ਰਹੇ ਨੇ, ਆਖਿਆ ਉਦੋਂ ਤੇ ਧਿਆਨ ਤੇਰਾ ਲਿਵ ਲੱਗੀ ਸੀ ਪਰਮਾਤਮਾ ਨਾਲ, ਸੁਰਤ ਉੱਚੀ ਹੋਈ ਸੀ ਮਾਤਾ ਦੇ ਗਰਭ ਵਿੱਚ। ਭਗਤ ਬੇਣੀ ਜੀ ਮਹਾਰਾਜ, ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ਤੇਰਾ ਧਿਆਨ ਬੜਾ ਉੱਚਾ ਸੀ, ਹੈ ਤੂੰ ਉਲਟਾ ਟੰਗਿਆ ਸਿਰ ਧਿਆਨ ਉੱਪਰ ਸੀ। ਕਈਆਂ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਰਹਿੰਦੇ ਆਫਿਸ ਵਿੱਚ ਨੇ, ਦੁਕਾਨ ਵਿੱਚ ਨੇ, ਤੇ ਜੋੜਦੇ ਨਾਮ ਮਨ ਪਰਮਾਤਮਾ ਨਾਲ ਨੇ, ਧਿਆਨ ਪਰਮਾਤਮਾ ਨਾਲ ਜੋੜਦੇ ਨੇ। ਕਈ ਲੋਕ ਗੁਰਦੁਆਰੇ ਬੈਠ ਕੇ ਵੀ ਧਿਆਨ ਸੰਸਾਰ ਨਾਲ ਜੋੜਦੇ ਨੇ। ਮਾਫ਼ ਕਰਨਾ, ਧਿਆਨ ਨੀਵਾਂ, ਹੋਰ ਕੁਛ ਨਹੀਂ। ਬੰਦਾ ਕਈ ਵਾਰੀ ਗੁਰਦੁਆਰੇ ਬੈਠ ਕੇ ਵੀ ਇਹੀ ਤੱਕਦਾ ਰਹਿੰਦਾ, ਕੌਣ ਆਇਆ, ਕੌਣ ਗਿਆ, ਕਿੰਨੇ ਕੀ ਪਾਇਆ, ਕੀ ਕੀਤਾ, ਕੱਖ ਵੀ ਨਹੀਂ, ਹੋਰ ਕੁਛ ਵੀ ਨਹੀਂ, ਨਥਿੰਗ। ਕਈ ਗੁਰਦੁਆਰੇ ਬੈਠੇ ਵੀ ਦੁਕਾਨ ਵਿੱਚ ਹੁੰਦੇ ਨੇ, ਘਰ ਤੇ ਆਫਿਸ ਹੁੰਦੇ ਨੇ, ਤੇ ਕਈ ਘਰ ਤੇ ਆਫਿਸ ਦੁਕਾਨ ਤੇ ਬੈਠੇ ਵੀ ਗੁਰਦੁਆਰੇ ਹੁੰਦੇ ਨੇ ਧਿਆਨ ਕਰਕੇ। ਗੱਲ ਧਿਆਨ ਦੀ ਹੈ, ਗੱਲ ਇਸ ਤਨ ਦੀ ਹਾਜ਼ਰੀ ਦੀ ਨਹੀਂ ਹੈ, ਗੱਲ ਹਜ਼ੂਰੀ ਦੀ ਹੈ, ਮਨ ਦੀ ਹੈ। ਪਰਮਾਰਥ ਮਨ ਦੀ ਸਾਧਨਾ ਹੈ। ਦੁਕਾਨ ਖੋਲਣੀ ਹੋਵੇ ਤਨ ਚਾਹੀਦਾ, ਐਵੇਂ ਨਹੀਂ ਖੁੱਲ ਸਕਦੀ। ਕਾਰ ਚਲਾਉਣੀ ਹੋਵੇ ਤਨ ਚਾਹੀਦਾ, ਐਵੇਂ ਨਹੀਂ। ਪਰ ਯਾਦ ਰੱਖਣਾ, ਜੇਕਰ ਗੁਰੂ ਦੀ ਸੰਗਤ ਕਰਨੀ ਹੋਵੇ ਤੇ ਮਨ ਚਾਹੀਦਾ, ਤਨ ਤੇ ਭਾਵੇਂ ਜਿੱਥੇ ਮਰਜ਼ੀ ਹੋਵੇ। ਕਈ ਵਾਰੀ ਤਨ ਗੁਰਦੁਆਰੇ ਬੈਠਾ ਹੁੰਦਾ ਤੇ ਮਾਈਕ 'ਚ ਆਵਾਜ਼ ਜਾਂਦੀ, ਦੂਜਾ ਕਹਿੰਦਾ ਭਾਈ ਸਾਹਿਬ ਨੇ ਪਤਾ ਨਹੀਂ ਕੀ ਆਖਿਆ, ਮੈਂ ਤਾਂ ਸੁਣਿਆ ਹੀ ਨਹੀਂ। ਤਨ ਤੇ ਹੈ ਸੀ, ਮਨ ਹੀ ਬਾਹਰ ਟੁਰ ਗਿਆ ਸੀ। ਉਹਨੂੰ ਮਨ ਕਹਿ ਲਓ, ਉਹਨੂੰ ਧਿਆਨ ਕਹਿ ਲਓ, ਉਹਨੂੰ ਸੁਰਤ ਕਹਿ ਲਓ, ਉਹਨੂੰ ਬਿਰਤੀ ਕਹਿ ਲਓ, ਉਹਨੂੰ ਸੂਕਸ਼ਮ ਸਰੀਰ ਕਹਿ ਲਓ, ਗੱਲ ਇੱਕੋ ਹੀ ਹੈ। ਤਾਂ ਭਗਤ ਜੀ ਬਖਸ਼ਿਸ਼ ਕਰ ਰਹੇ, ਨੇਰਾ ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ। ਕਿੰਨੀਆਂ ਕਿੰਨੀਆਂ ਬੋਲੀਆਂ ਸਤਿਗੁਰ ਨੇ ਇਹਦੇ ਵਿੱਚ ਬਖਸ਼ਿਸ਼ ਕੀਤੀਆਂ ਹੋਈਆਂ। ਆਖਿਆ ਤੂੰ ਉਲਟਾ ਟੰਗਿਆ ਸੈਂ, ਧਿਆਨ ਤੇਰਾ ਪਰਮਾਤਮਾ ਨਾਲ ਉੱਚਾ ਸੀ, ਸਰੀਰ ਤੇ ਨੀਵਾਂ ਸੀ, ਉਲਟਾ ਸੀ, ਪਰ ਸੁਰਤ ਬੜੀ ਉੱਚੀ ਸੀ। ਫਿਰ ਹੋਰ ਕੀ ਸੀ? ਮ੍ਰਿਤਕ ਪਿੰਡ, ਅਗਲੀ ਪੰਕਤੀ ਭਾਈ ਸਾਹਿਬ ਜੀ, ਮ੍ਰਿਤਕ ਪਿੰਡ ਪਦ ਮਦ ਨਾ। ਆਖਿਆ ਇਹ ਸਰੀਰ ਰੂਪੀ ਮਿੱਟੀ ਦੇ ਭਾਂਡੇ ਦਾ ਤੈਨੂੰ ਹੰਕਾਰ ਕੋਈ ਨਹੀਂ ਸੀ। ਮ੍ਰਿਤਕ ਪਿੰਡ, ਪਿੰਡ ਮੈਨੇ ਸਰੀਰ ਹੈ, ਇਸ ਮਿੱਟੀ ਦੇ ਭਾਂਡੇ ਦਾ ਤੈਨੂੰ ਇੰਨਾ ਹੰਕਾਰ ਕੋਈ ਨਹੀਂ ਸੀ। ਪਦ ਮਦ ਨਾ, ਫਿਰ ਕੀ ਸੀ? ਐਨ ਇਸ ਏਕ, ਦਿਨ ਰਾਤ ਤੂੰ ਪਰਮਾਤਮਾ ਨਾਲ ਜੁੜਿਆ ਸੈਂ। ਐਨ ਇਸ ਏਕ, ਐਨ ਇਸ ਮੈਨੇ ਦਿਨ ਰਾਤ, ਏਕ ਦੇ ਕੱਕੇ ਥੱਲੇ ਔਂਕੜ ਪਰਮਾਤਮਾ, ਇੱਕ ਵਚਨ ਪੁਲਿੰਗ। ਤੂੰ ਮਾਤਾ ਦੇ ਗਰਭ ਵਿੱਚ ਉਲਟਾ ਟੰਗਿਆ ਹੋਇਆ ਵੀ ਪਰਮਾਤਮਾ ਨਾਲ ਜੁੜਿਆ ਹੋਇਆ ਸੈਂ। ਅਜੀਬ, ਭਗਤ ਜੀ ਨਕਸ਼ਾ ਖਿੱਚ ਰਹੇ ਨੇ ਮਾਤਾ ਦੇ ਗਰਭ ਦਾ। ਐਨ ਇਸ ਏਕ, ਦਿਨ ਰਾਤ ਤੂੰ ਇੱਕ ਨਾਲ ਜੁੜਿਆ ਸੈਂ। ਅਗਿਆਨ ਸੋ ਨਾਗਾ, ਤੇਰੀ ਇੱਕ ਵੀ ਐਬਸੈਂਟ ਨਹੀਂ ਸੀ, ਤੂੰ ਅਗਿਆਨ ਕਦੀ ਹੋਇਆ ਹੀ ਨਹੀਂ ਅਗਿਆਨ ਤੇਰੇ 'ਚ। ਆਪ ਜੀ ਦੇ ਸਾਹਮਣੇ ਪੜ੍ਹ ਸਕਦੇ ਹੋ, ਅਗਿਆਨ ਸੋ ਨਾਗਾ, ਨਾਗਾ ਦਾ ਮਤਲਬ ਹੁੰਦਾ ਲੀਵ, ਛੁੱਟੀ, ਐਬਸੈਂਟ, ਤੇਰੀ ਕੋਈ ਛੁੱਟੀ ਨਹੀਂ ਸੀ। ਹੁਣ ਇਹ ਕਹਿੰਦਾ ਮੈਂ ਐਤਵਾਰ ਗੁਰਦੁਆਰੇ ਜਾਣਾ, ਅੱਗੇ ਵਿੱਚ ਜਾਣੇ ਕੋਈ ਨਹੀਂ, ਹੁਣ ਕਹਿੰਦਾ ਬੁੱਧਵਾਰ ਸਿਰਫ ਜਾਣਾ, ਬਸ ਅੱਗੇ ਪਿੱਛੇ ਕੋਈ ਨਹੀਂ ਜਾਣਾ। ਆ ਤੁਹਾਡੇ ਸਾਹਮਣੇ ਆ ਗੁਰੂ ਦੀ ਬਾਣੀ। ਹੁਣ ਨਿਤਨੇਮ ਦੀ ਵੀ ਨਾਗਾਈ ਹੈ, ਅੰਮ੍ਰਿਤ ਵੇਲੇ ਦੀ ਵੀ ਨਾਗਾਈ ਹੈ, ਰਹਿਤ ਬਹਿਤ ਦੀ ਵੀ ਨਾਗਾਈ ਹੈ, ਕੁਛ ਵੀ ਨਹੀਂ ਹੈ। ਐਨ ਇਸ ਏਕ ਆਖਿਆ, ਦਿਨ ਰਾਤ ਤੂੰ ਇੱਕ ਪਰਮਾਤਮਾ ਨਾਲ ਜੁੜਿਆ ਸੈ। ਹੁਣ ਇੱਕ ਨਾਲੋਂ ਨਾਗਾ ਹੀ ਨਾਗਾ, ਛੁੱਟੀਆਂ ਹੀ ਛੁੱਟੀਆਂ ਨੇ, ਹੋਰ ਕੁਛ ਵੀ ਨਹੀਂ ਹੈ, ਐਬਸੈਂਟ ਹੀ ਐਬਸੈਂਟ ਹੈ, ਕਦੀ ਕਦਾਈ ਆ ਗਿਆ ਗੁਰਦੁਆਰੇ ਬਸ। ਕੇਵਲ ਇਸ ਰੂਟੀਨ ਵਿੱਚ ਨਾ ਰਹਿ ਜਾਈਏ ਵੀ ਇੱਕ ਡਾਲਰ ਜਾਂ ਇੱਕ ਮਨੇਸ਼ੀਅਨ ਰਿੰਗਟ ਗੁਰੂ ਅੱਗੇ ਧਰਿਆ, ਪੰਜ ਰੱਖੇ, ਦਸ ਰੱਖੇ ਅਤੇ ਮੱਥਾ ਟੇਕਿਆ, ਬਸ ਠੀਕ ਹੈ। ਦੋ ਚਾਰ ਪੰਜ ਕਿਸੇ ਕਥਾਵਾਚਕ ਰਾਗੀ ਨੂੰ ਦਿੱਤੇ, ਬਸ ਠੀਕ ਹੈ। ਕਿਧਰੇ ਇੱਥੇ ਹੀ ਨਾ ਰਹਿ ਜਾਏ ਜ਼ਿੰਦਗੀ, ਇਸੇ ਕੰਮ 'ਤੇ ਨਾ ਰਹਿ ਜਾਏ। ਐਨ ਇਸ ਏਕ ਅਗਿਆਨ ਸੋ ਨਾਗਾ। ਮਹਾਰਾਜ ਕਹਿੰਦੇ ਤੇਰਾ ਇੱਕ ਵੀ ਛੁੱਟੀ ਨਹੀਂ ਸੀ ਅਗਿਆਨ ਵਾਲੀ, ਹਰ ਵੇਲੇ ਸੁਚੇਤ ਸੈ, ਹਰ ਵੇਲੇ ਰੱਬ ਨੂੰ ਯਾਦ ਕਰ ਰਿਹਾ ਸੀ। ਭਗਤ ਬੇਣੀ ਜੀ ਮਹਾਰਾਜ, ਫਿਰ ਮੈਂ ਇੱਕ ਹੋਰ ਬੇਨਤੀ ਕਰ ਦੇਣਾ ਚਾਹੁੰਦਾ। ਜਿੰਨਾ ਪੁਰਾਣਾ ਇਤਿਹਾਸ ਅਰਦਾਸ ਦਾ ਏ, ਓਨਾ ਹੀ ਪੁਰਾਣਾ ਇਤਿਹਾਸ ਜੀਵ ਦਾ ਏ। ਮਾਤਾ ਦੇ ਗਰਭ ਵਿੱਚ ਜੀਵ ਦੀ ਇੱਕੋ ਹੀ ਅਰਦਾਸ ਸੀ, ਇੱਕੋ ਹੀ ਅਰਦਾਸ ਕਿ ਮੈਨੂੰ ਤੂੰ ਇਸ ਜਗ੍ਹਾ ਤੋਂ ਕੱਢ ਲੈ, ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ, ਮੇਰਾ ਤੇਰਾ ਵਾਅਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦਾ ਖੁਲਾਸਾ ਕਰਦੇ ਨੇ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਮਹਾਰਾਜ ਕਹਿੰਦੇ ਨੇ ਪਹਿਲਾ ਸਟੈਪ ਜ਼ਿੰਦਗੀ ਦਾ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਕੀਤਾ ਇਸ ਜੀਵ ਨੇ, ਪਹਿਲਾ ਸਟੈਪ। ਪਹਿਲਾ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਪਰਮਾਤਮਾ ਦੇ ਹੁਕਮ ਨਾਲ ਇਸ ਜੀਵ ਨੇ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਕਰ ਲਿਆ, ਐਂਟਰ ਕਰ ਲਿਆ। ਫਿਰ ਅਗਲੀ ਪੰਕਤੀ ਭਾਈ ਸਾਹਿਬ ਜੀ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਮਹਾਰਾਜ ਕਹਿੰਦੇ ਨੇ ਉਲਟਾ ਟੰਗਿਆ ਪਰਮਾਤਮਾ ਦੀ ਬੰਦਗੀ ਕਰ ਰਿਹਾ ਸੀ ਅਤੇ ਦਿਨ ਰਾਤ ਇੱਕ ਅਰਦਾਸ ਕਰ ਰਿਹਾ ਸੀ, ਹੇ ਪਰਮੇਸ਼ਰ ਤੂੰ ਮੈਨੂੰ ਇੱਥੋਂ ਕੱਢ ਲੈ, ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ। ਇਹ ਰੋਜ਼ ਦੀ ਅਰਦਾਸ ਸੀ, ਹਰ ਵੇਲੇ ਦੀ ਅਰਦਾਸ ਸੀ। ਕਿਉਂ? ਉੱਥੇ ਧੀ ਵੀ ਕੋਈ ਨਹੀਂ ਸੀ, ਪੁੱਤਰ ਵੀ ਕੋਈ ਨਹੀਂ ਸੀ, ਕਾਰੋਬਾਰ ਵੀ ਕੋਈ ਨਹੀਂ ਸੀ, ਅਰਦਾਸ ਕਿਹਦੀ ਕਰਦਾ? ਕੋਈ ਅਰਦਾਸ ਨਹੀਂ ਸੀ, ਮੇਰੀ ਧੀ ਵਿਆਹ ਦੇ ਚੰਗੇ ਥਾਂ, ਮੇਰਾ ਪੁੱਤਰ ਦਾ ਰਿਸ਼ਤਾ ਕਰਾ ਦੇ, ਮੇਰਾ ਕੰਮ ਬਣਾ ਦੇ, ਮੇਰਾ ਐਂ ਕਰ ਦੇ, ਮੇਰੀ ਜੌਬ ਹੋ ਜਾਏ, ਕੋਈ ਅਰਦਾਸ ਨਹੀਂ। ਸਿਰਫ ਇੱਕੋ ਹੀ ਅਰਦਾਸ ਸੀ, ਮੈਨੂੰ ਕੱਢ ਦੇ ਇੱਥੋਂ। ਮੈਂ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕਰ ਦੇਣਾ ਚਾਹੁੰਦਾ, ਮਾਤਾ ਦੇ ਗਰਭ ਵਿੱਚ ਇੱਕੋ ਹੀ ਅਰਦਾਸ ਸੀ ਅਤੇ ਜਿੱਦਣ ਇੱਕੋ ਹੀ ਅਰਦਾਸ ਰਹਿ ਜਾਏਗੀ ਸੰਸਾਰ ਵਿੱਚ, ਹੇ ਪਰਮਾਤਮਾ ਮੈਨੂੰ ਸੰਸਾਰ ਦੇ ਗਰਭ ਦੇ ਵਿਕਾਰਾਂ ਵਿੱਚੋਂ ਕੱਢ ਲੈ, ਉੱਦਣ ਹੀ ਇਹ ਮੁਕਤ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਜਿੱਦਣ ਇਹਦੀ ਇੱਕੋ ਹੀ ਅਰਦਾਸ ਰਹਿ ਜਾਏਗੀ, ਪਰਮੇਸ਼ਰ ਉਹ ਦਿਨ ਕਿੱਦਣ ਆਏਗਾ ਜਦੋਂ ਤੂੰ ਮੈਨੂੰ ਸੰਸਾਰ ਦੇ ਇਹਨਾਂ ਵਿਕਾਰਾਂ ਵਿੱਚੋਂ ਕੱਢੇਗਾ? ਇੱਕੋ ਹੀ ਅਰਦਾਸ ਰਹਿ ਜਾਏਗੀ। ਫਿਰ ਮੈਂ ਅਰਜ਼ ਕਰ ਦੇਣਾ ਚਾਹੁੰਦਾ, ਗੁਰਮਤ ਵਿੱਚ ਸ਼ੁਰੂਆਤ ਵੀ ਜ਼ਿੰਦਗੀ ਦੀ ਅਰਦਾਸ ਹੈ ਅਤੇ ਅਖੀਰ ਵੀ ਅਰਦਾਸ ਹੈ। ਮੈਂ ਤੁਹਾਡੇ ਸਾਹਮਣੇ ਮਾਤਾ ਦੇ ਗਰਭ ਦੀ ਅਰਦਾਸ ਤਾਂ ਰੱਖ ਦਿੱਤੀ ਹੈ ਗੁਰੂ ਦੀ ਬਾਣੀ ਰਾਹੀਂ, ਆਓ ਜ਼ਰਾ ਵੇਖੀਏ ਅਖੀਰ ਵੇਲੇ ਕੀ ਅਰਦਾਸ ਹੈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਅਖੀਰ ਸਮੇਂ 'ਤੇ ਅਰਦਾਸ ਕਰ ਰਹੇ ਨੇ ਰਾਮਕਲੀ ਸਾਹਿਬ, ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਸਤਿਗੁਰੂ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਸਤਿਗੁਰੂ ਕਰੇ ਹਰ ਪੈ ਬੇਨਤੀ, ਆਪ ਜੀ ਦੇ ਸਾਹਮਣੇ ਗੁਰੂ ਅਮਰਦਾਸ ਸਾਹਿਬ ਨੇ ਆਪਣਾ ਸਰੀਰ ਤਿਆਗਣ ਵੇਲੇ ਆਖਰੀ ਅਰਦਾਸ ਕੀਤੀ ਹੈ ਕਿ ਮੈਂ ਸੰਸਾਰ ਤੋਂ ਜਾ ਰਿਹਾ, ਮੇਰੀ ਪਤ ਰੱਖ ਲਿਆ ਜੇ। ਸਿੱਖ ਦੀ ਜ਼ਿੰਦਗੀ ਦੀ ਸ਼ੁਰੂਆਤ ਅਰਦਾਸ ਹੈ, ਸਿੱਖ ਦੀ ਜ਼ਿੰਦਗੀ ਜੀਣਾ ਅਰਦਾਸ ਹੈ ਅਤੇ ਸਿੱਖ ਦਾ ਅੰਤਮ ਸਵਾਸ ਵੀ ਅਰਦਾਸ ਹੈ। ਅਰਦਾਸ ਕੀ ਹੈ? ਇੱਕ ਅਲੱਗ ਵਿਸ਼ਾ ਹੈ। ਐੜੇ ਤੋਂ ਅੰਤਰਜਾਮੀ, ਰਾਰੇ ਤੋਂ ਰਾਖਾ, ਦੱਦੇ ਤੋਂ ਦਾਤਾ, ਸੱਸੇ ਤੋਂ ਸ਼ਰਨ ਪ੍ਰਤਪਾਲਕ, ਇੱਕ ਅਲੱਗ ਵਿਸ਼ਾ ਹੈ। ਪਰ ਸਿੱਖ ਦੀ ਜ਼ਿੰਦਗੀ ਅਰਦਾਸ ਤੋਂ ਸ਼ੁਰੂ ਹੋਈ ਹੈ। ਮਾਤਾ ਦੇ ਗਰਭ 'ਚੋਂ ਅਰਦਾਸ ਸ਼ੁਰੂ ਹੋਈ। ਜਿਸ ਦਿਨ ਦਾ ਜੀਵ ਹੈ ਉਸ ਦਿਨ ਦੀ ਅਰਦਾਸ ਹੈ। ਜ਼ਿੰਦਗੀ ਵਿੱਚ ਵੀ ਅਰਦਾਸ ਹੈ। ਸੁਣੋ ਬੇਨੰਤੀਆ ਸੁਆਮੀ ਮੇਰੇ ਰਾਮ, ਕੋਟ ਅਪਰਾਧ ਭਰੇ ਪੀ ਤੇਰੇ ਚੇਰੇ ਰਾਮ, ਸੁਣਤ ਪੇਖਤ ਸੰਗ ਸਭ ਕੈ ਪ੍ਰਭ ਨੇਰ ਹੂੰ ਤੇ ਨੇਰੇ। ਅਰਦਾਸ ਨਾਨਕ ਸੁਣ ਸੁਆਮੀ, ਰੱਖ ਲੇਹੋ ਕਰਕੇ ਚੇਰੇ। ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨੇਰ ਹੂੰ ਤੇ ਨੇਰੇ। ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨੇਰ ਹੂੰ ਤੇ ਨੇਰੇ। ਤੂੰ ਸਾਰਿਆਂ ਦੀ ਸੁਣਨਾ ਤੇ ਨੇੜੇ ਤੋਂ ਨੇੜੇ ਹੈ। ਅਰਦਾਸ ਨਾਨਕ ਸੁਣ ਸੁਆਮੀ, ਰੱਖ ਲੇਹੋ ਕਰਕੇ ਚੇਰੇ। ਇਹ ਜ਼ਿੰਦਗੀ ਦੀ ਅਰਦਾਸ ਹੈ। ਆਖਿਰ ਸਮੇਂ ਦੀ ਅਰਦਾਸ ਆਪ ਜੀ ਨੇ ਦੇਖ ਲਈ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਸਾਨੂੰ ਜਾਚ ਦੱਸ ਰਹੇ ਨੇ, ਸਤਿਗੁਰੂ ਕਰੇ ਹਰ ਪੈ ਬੇਨਤੀ ਮੇਰੀ ਪਹਿਜ ਰੱਖੋ। ਅਰਦਾਸ ਜੀ ਹੋ, ਸਿੱਖ ਦਾ ਇਤਿਹਾਸ ਅਰਦਾਸ ਨਾਲ ਜੁੜਿਆ ਹੈ, ਫਰੋਮ ਦਾ ਵੈਰੀ ਬਿਗਨਿੰਗ ਟੂ ਐਂਡ। ਤੋ ਸਤਿਗੁਰੂ ਕਹਿ ਰਹੇ ਨੇ, ਮ੍ਰਿਤਕ ਪਿੰਡ ਪਦ ਮਦ ਨਾ ਐਨਿਸ ਏਕ ਅਗਿਆਨ ਸੋ ਨਾਗਾ। ਮਾਤਾ ਦੇ ਗਰਭ ਵਿੱਚ ਉਲਟਾ ਟੰਗਿਆ ਸੈਂ, ਉਦੋਂ ਤੇਰੀ ਇੱਕ ਵੀ ਐਬਸੈਂਟ ਨਹੀਂ ਸੀ। ਹੁਣ ਵਧੀਆ ਵਧੀਆ ਕਾਰਾਂ ਅਤੇ ਹਵਾਈ ਜਹਾਜ਼ਾਂ 'ਤੇ ਚੜ੍ਹਦਾ ਅਤੇ ਵਧੀਆ ਸੋਫਿਆਂ 'ਤੇ ਡਰਾਈਵਿੰਗ ਰੂਮਾਂ 'ਚ ਬੈਠ ਕੇ ਹੁਣ ਉਹਨੂੰ ਯਾਦ ਹੀ ਨਹੀਂ ਕਰਦਾ। ਹੁਣ ਤੂੰ ਉਹਨੂੰ ਯਾਦ ਹੀ ਨਹੀਂ ਕਰਦਾ, ਜਦੋਂ ਉਲਟਾ ਟੰਗਿਆ ਸੀ ਉਦੋਂ ਯਾਦ ਕਰਦਾ ਸੀ। ਹੁਣ ਤੈਨੂੰ ਵਧੀਆ ਕੱਪੜੇ ਮਿਲ ਗਏ, ਵਧੀਆ ਗਹਿਣੇ ਮਿਲ ਗਏ, ਵਧੀਆ ਭੋਜਨ ਮਿਲ ਗਏ, ਵਧੀਆ ਬਿਲਡਿੰਗਾਂ ਮਿਲ ਗਈਆਂ, ਵਧੀਆ ਸਫ਼ਰ ਕਰਨ ਨੂੰ ਗੱਡੀਆਂ ਮਿਲ ਗਈਆਂ, ਵਧੀਆ ਸਟੇਟਸ ਮਿਲ ਗਿਆ, ਹੁਣ ਕੋਈ ਯਾਦ ਨਹੀਂ ਕਰਦਾ। ਭਗਤ ਬੇਣੀ ਜੀ ਮਹਾਰਾਜ ਇੱਕ ਤਸਵੀਰ ਖਿੱਚ ਰਹੇ ਨੇ ਜ਼ਿੰਦਗੀ ਦੀ। ਫਿਰ ਯਾਦ ਰੱਖਣਾ, ਭਗਤ ਬੇਣੀ ਜੀ ਮਹਾਰਾਜ ਅਗਲੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰਦੇ ਨੇ। ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ, ਆਖਿਆ ਓਏ ਉਹਨਾਂ ਦੁੱਖਾਂ ਵਾਲੇ ਦਿਨਾਂ ਨੂੰ ਯਾਦ ਕਰ ਜਦੋਂ ਰਾਤ ਦਿਨ ਅਰਦਾਸ ਕਰਦਾ ਸੈਂ, ਮੈਨੂੰ ਇੱਥੋਂ ਕੱਢ ਲੈ, ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ। ਤੂੰ ਆਪਣਾ ਐਗਰੀਮੈਂਟ ਸਾਈਨ ਕਰਕੇ ਆਇਆ ਹੋਇਆ। ਤੇ ਦਿਨ ਸੰਭਲ, ਉਹਨਾਂ ਦਿਨਾਂ ਨੂੰ ਯਾਦ ਕਰ, ਸੰਭਾਲ ਕਰ। ਤੇ ਦਿਨ ਸੰਭਲ, ਉਹਨਾਂ ਦਿਨਾਂ ਨੂੰ ਯਾਦ ਕਰ ਜਦੋਂ ਤੂੰ ਹਰ ਵੇਲੇ ਅਰਦਾਸ ਕਰਦਾ ਸੈਂ, ਪਰਮਾਤਮਾ ਮੈਂ ਉਲਟਾ ਟੰਗਿਆ, ਬੜਾ ਦੁਖੀ ਹਾਂ, ਮੈਨੂੰ ਇਹਦੇ ਵਿੱਚੋਂ ਕੱਢ ਲੈ, ਮੈਂ ਤੈਨੂੰ ਕਦੀ ਭੁੱਲਾਂਗਾ ਨਹੀਂ। ਤੂੰ ਆਪਣਾ ਐਗਰੀਮੈਂਟ ਭੁੱਲ ਚੁੱਕਾ ਹੈ। ਯਾਦ ਰੱਖਣਾ, ਉਸ ਐਗਰੀਮੈਂਟ ਨੂੰ ਚੇਤਾ ਕਰਾਉਣ ਵਾਸਤੇ ਪੀਰ, ਪੈਗੰਬਰ, ਅਵਤਾਰ, ਸੰਤ, ਮਹਾਂਪੁਰਸ਼ ਆਉਂਦੇ ਨੇ ਦੁਨੀਆ 'ਤੇ। ਹੋਰ ਕਾਹਦੇ ਵਾਸਤੇ ਆਉਂਦੇ ਨੇ? ਹੋਰ ਕੋਈ ਇੱਥੇ ਭੀੜ ਵਧਾਉਣੀ ਹੈ? ਹੈਂ, ਹੋਰ ਕੀ ਕਰਨਾ ਇੱਥੇ? ਹੋਰ ਕੋਈ ਇੱਥੇ ਕੋਈ ਦਾਣੇ ਮਹਿੰਗੇ ਕਰਨੇ ਜਾਣ ਕੇ? ਪੀਰ, ਪੈਗੰਬਰ, ਅਵਤਾਰ ਇਸ ਵਾਸਤੇ ਆਉਂਦੇ ਨੇ ਕਿ ਲੋਕ ਰੱਬ ਨੂੰ ਭੁੱਲ ਚੁੱਕੇ ਨੇ, ਇਸ ਵਾਸਤੇ ਚੇਤਾ ਕਰਾਉਣ ਵਾਸਤੇ। ਪੀਰਾਂ ਪੈਗੰਬਰਾਂ ਕੋਲੋਂ ਚੇਤਾ ਕਰਦੇ ਨੇ ਸੰਤ ਅਤੇ ਭਗਤ, ਫਿਰ ਕੋਈ ਬਖਸ਼ਿਆ ਹੋਇਆ ਚੇਤਾ ਕਰਕੇ ਕਿਸੇ ਹੋਰ ਨੂੰ ਚੇਤਾ ਕਰਾਉਂਦਾ ਜੇਕਰ ਉਹ ਡਿਊਟੀ ਲਾ ਦੇਣ। ਇਹ ਸਾਰੀ ਤਸਵੀਰ ਇਸ ਸ਼ਬਦ ਵਿੱਚ ਚੰਗੀ ਤਰ੍ਹਾਂ ਮੁਕੰਮਲ ਖਿੱਚੀ ਹੋਈ ਹੈ। ਅਗਰ ਕਈ ਮਹੀਨੇ ਵੀ ਇਹਦੀ ਵਿਚਾਰ ਕਰਦੇ ਰਹੇ, ਇਹ ਸ਼ਬਦ ਦੀ ਹੋ ਹੀ ਨਹੀਂ ਸਕਦੀ। ਪਰ ਮੈਂ ਸਤਿਗੁਰ ਦੀ ਕਿਰਪਾ, ਜਿੰਨਾ ਕੋਈ ਮੇਰਾ ਅੰਜਲ ਹੈ, ਮੈਂ ਕੋਸ਼ਿਸ਼ ਕਰਾਂਗਾ ਜਿੰਨੀ ਮੇਰੀ ਤੁਛ ਬੁੱਧੀ ਵਿੱਚ ਆਵੇ ਆਪ ਜੀ ਨਾਲ ਕਰਕੇ ਜਾਵਾਂ। ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ, ਉਸ ਮਹਾਨ ਦੁੱਖ ਨੂੰ, ਕਸ਼ਟ ਨੂੰ ਭੁੱਲ ਗਿਆ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਈ ਲੋਕ ਗਰੀਬੀ ਦੇ ਦਿਨ ਇੰਨੇ ਮਾੜੇ ਕੱਟਦੇ ਨੇ, ਜਰਾ ਕੋਈ ਅਮੀਰੀ ਆ ਜਾਂਦੀ ਸਭ ਕੁਝ ਭੁੱਲ ਜਾਂਦੇ ਨੇ, ਸਭ ਕੁਝ ਭੁੱਲ ਜਾਂਦੇ ਨੇ। ਕਈ ਗਰੀਬ ਘਰ ਦੀਆਂ, ਮੈਨੂੰ ਮਾਫ਼ ਕਰ ਦੇਣਾ, ਬੱਚੀਆਂ ਕਿਧਰੇ ਅਮੀਰ ਘਰ ਵਿਆਹੀਆਂ ਜਾਣ, ਆਪਣਾ ਵਿਰਸਾ ਹੀ ਭੁੱਲ ਜਾਂਦੀਆਂ ਨੇ ਵੀ ਅਸੀਂ ਕਦੀ ਗਰੀਬ ਵੀ ਆ ਸਕਦੇ। ਉਹ ਵਕਤ ਪਾਉਂਦੀਆਂ ਨੇ ਆਣ ਕੇ ਸਹੁਰਿਆਂ ਦੇ ਘਰ, ਜਿਹੜਾ ਰਹੇ ਰੱਬ ਦਾ ਨਾਂ। ਅਤੇ ਕਈ ਗਰੀਬ ਘਰ ਦੇ ਬੱਚੇ ਅਗਰ ਕਿਧਰੇ ਵਿਆਹੇ ਜਾਣ ਅਤੇ ਲੜਕੀ ਵਾਲਿਆਂ ਨੂੰ ਵਕਤ ਪਾ ਜਾਂਦੇ ਨੇ, ਮੈਂ 1000 ਦਾ ਸੂਟ ਲੈਣਾ, ਮੈਂ 1000 ਦੇ ਬੂਟ ਲੈਣੇ ਨੇ, ਭਾਵੇਂ ਆਪ ਕੱਖ ਵੀ ਨਾ ਵੇਖਿਆ ਹੋਵੇ ਪਹਿਲਾਂ ਕਦੀ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਵੇਂ ਨਹੀਂ ਹਨ, ਜ਼ਿੰਦਗੀ ਦੇ ਹਰ ਮੋੜ 'ਤੇ ਮੈਨੂੰ ਤੁਹਾਨੂੰ ਚੇਤਾ ਕਰਾ ਰਹੇ ਨੇ, ਹਰ ਮੋੜ 'ਤੇ ਕਿ ਜੀਵਨ ਹੈ ਕੀ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਤੇ ਦਿਨ ਸਮਲ ਕਸ਼ਟ ਮਹਾਂ ਦੁੱਖ, ਅਬ ਚਿੱਤ ਅਧਿਕ ਪਸਾਰਿਆ, ਹੁਣ ਤੇ ਤੂੰ ਆਪਣਾ ਮਨ ਬਹੁਤ ਫੈਲਾ ਦਿੱਤਾ ਹੈ, ਹੁਣ ਤੇ ਤੇਰੀਆਂ ਵਾਸ਼ਨਾਵਾਂ ਹੀ ਨਹੀਂ ਪੂਰੀਆਂ ਹੁੰਦੀਆਂ, ਰਸ ਹੀ ਨਹੀਂ ਪੂਰੇ ਹੁੰਦੇ ਜ਼ਬਾਨ ਦੇ, ਹੁਣ ਤੇ ਤੇਰੇ ਕੱਪੜਿਆਂ ਦਾ ਫੈਸ਼ਨ ਹੀ ਨਹੀਂ ਪੂਰਾ ਪਿਆ ਹੁੰਦਾ, ਹੁਣ ਤੇ ਤੇਰੇ ਖਾਣੇ ਦੀ ਜੀਭ ਹੀ ਨਹੀਂ ਰੱਜਦੀ ਪਈ, ਅੱਖਾਂ ਰੂਪ ਵੇਖ ਵੇਖ ਕੇ ਨਹੀਂ ਰੱਜਦੀਆਂ ਪਈਆਂ, ਨਾਟਕ ਚੇਟਕ ਤੂੰ ਕਰ ਕੀ ਰਿਹਾ। ਉਹ ਦਿਨ ਯਾਦ ਕਰ, ਉਹਨਾਂ ਦਿਨਾਂ ਨੂੰ ਯਾਦ ਕਰ ਜਦੋਂ ਉਲਟਾ ਟੰਗਿਆ ਦੁਖੀ ਸੈ, ਤੇ ਕਹਿੰਦਾ ਸੈ ਪਰਮੇਸ਼ਰ ਤੂੰ ਮੈਨੂੰ ਇੱਥੋਂ ਕੱਢ ਲੈ, ਮੈਂ ਤੈਨੂੰ ਕਦੀ ਭੁੱਲਾਂਗਾ ਹੀ ਨਹੀਂ, ਮੇਰਾ ਤੇਰਾ ਵਾਅਦਾ ਹੈ। ਮੈਂ ਆਪ ਜੀ ਨੂੰ ਬੇਨਤੀ ਕਰਦਿਆਂ ਫਿਰ ਮੈਂ ਇੱਥੇ ਰੁਕ ਕੇ ਇੱਕ ਗੱਲ ਕਹਿ ਦੇਣਾ ਚਾਹੁੰਦਾ, ਜਿਸ ਮਾਤਾ ਦੇ ਗਰਭ ਵਿੱਚ ਪਰਮਾਤਮਾ ਦਾ ਸਿਮਰਨ ਟੁੱਟ ਗਿਆ ਹੈ ਬੱਚੇ ਨਾਲੋਂ, ਉਹ ਗਰਭ ਗਲ ਜਾਏਗਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਾਂ ਤੁਮ ਰਾਖਣ ਹਾਰੇ, ਅਗਰ ਮਾਤਾ ਦੇ ਗਰਭ ਵਿੱਚ ਉਹ ਆਪਣੀ ਜੋਤ ਦਾ ਕਨੈਕਸ਼ਨ ਤੋੜ ਲੈਂਦਾ ਅਤੇ ਗਰਭ ਗਲ ਜਾਂਦਾ, ਅਤੇ ਜਨਮ ਲੈਣ ਤੋਂ ਬਾਅਦ ਜਿਹਦਾ ਗੁਰੂ ਨਾਲੋਂ ਰਿਸ਼ਤਾ ਟੁੱਟ ਗਿਆ ਉਹਦਾ ਜੀਵਨ ਗਲ ਜਾਏਗਾ। ਮੇਰਾ ਖਿਆਲ ਇਹ ਗੱਲ ਸ਼ਾਇਦ ਪਕੜ ਵਿੱਚ ਆ ਜਾਈ ਹੋਈ। ਅਗਰ ਮਾਤਾ ਦੇ ਗਰਭ ਵਿੱਚ ਪਰਮਾਤਮਾ ਆਪਣੀ ਜੋਤ ਦਾ ਕਨੈਕਸ਼ਨ ਤੋੜ ਲੈਂਦਾ, ਧਿਆਨ ਦੇਣਾ, ਪਰਮਾਤਮਾ ਦੇ ਗਰਭ ਵਿੱਚ, ਮਾਤਾ ਦੇ ਗਰਭ ਵਿੱਚ ਪਰਮਾਤਮਾ ਦੀ ਜੋਤ ਅਤੇ ਜਨਮ ਵਿੱਚ ਜੀਵਨ ਵਿੱਚ ਗੁਰੂ, ਇਹ ਵੱਖਰੀ ਵੱਖਰੀ ਚੀਜ਼ ਹੈ। ਕਿਉਂ? ਕਿਉਂਕਿ ਮਾਤਾ ਦੇ ਗਰਭ ਵਿੱਚ ਇਹ ਗੁਰੂ ਵਾਲਾ ਨਹੀਂ ਸੀ। ਜਿਹੜੇ ਲੋਕ ਕਹਿੰਦੇ ਨੇ ਗੁਰੂ ਦੀ ਕੀ ਲੋੜ ਹੈ, ਸਿੱਖਾਂ ਦੇ ਘਰ ਲੈ ਕੇ ਜਨਮ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਮਾਤਾ ਦੇ ਗਰਭ ਵਿੱਚ ਅਗਰ ਉਹ ਆਪਣੀ ਜੋਤ ਦਾ ਪਲੱਗ ਵਿੱਚੋਂ ਖਿੱਚ ਲੈਂਦਾ, ਯਾਦ ਰੱਖਣਾ ਤੇਰੇ ਜਨਮ ਦੀਆਂ ਵਧਾਈਆਂ ਨਾ ਮਿਲਦੀਆਂ, ਲੋਕ ਆਣ ਕੇ ਅਫਸੋਸ ਕਰਦੇ, ਵਧਾਈਆਂ ਨਾ ਮਿਲਦੀਆਂ, ਵਧਾਈ ਜੋਤ ਨੂੰ ਮਿਲੀ ਹੈ, ਇਸ ਤੇਰੇ ਸਰੀਰ ਨੂੰ ਖਲੜੇ ਨੂੰ ਨਹੀਂ ਮਿਲੀ। ਇਹ ਧਿਆਨ ਕਰ ਲਈ, ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਅਗਰ ਵਧਾਈ ਮਿਲੀ ਹੈ ਕਿਸੇ ਨੇ ਸਰਵਾਰਨਾ ਕੀਤਾ ਉੱਤੋਂ ਅਤੇ ਉਸ ਜੋਤ ਨੂੰ ਕੀਤਾ ਤੇਰੀ ਇਸ ਚਮੜੀ 'ਤੇ, ਕਿਸੇ ਨੇ ਨਹੀਂ ਕੀਤਾ, ਭੁੱਲ ਕੇ ਨਾ ਕਰਾਈ ਕਰੇ, ਪਰ ਤੂੰ ਇੰਨੀ ਗਹਿਰਾਈ ਨਾਲ ਕਦੀ ਤੱਕਿਆ ਹੀ ਨਹੀਂ। ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਬਾਬਾ ਕਬੀਰ, ਜਿੰਨਾ ਚਿਰ ਪਰਮਾਤਮਾ ਦੀ ਜੋਤ ਅੰਦਰ ਵਰਤਦੀ ਹੈ ਜਾਣਦਾ ਹੀ ਨਹੀਂ, ਜਦੋਂ ਜੋਤ ਖਿੱਚ ਲੈਂਦਾ ਤੇ ਮਿੱਟੀ ਹੋ ਜਾਂਦਾ, ਫਿਰ ਰੋਈ ਫਿਰਦੇ ਨੇ। ਜੇ ਉਹ ਆਪਣੀ ਜੋਤ ਦਾ ਪਲੱਗ ਵਿੱਚੋਂ ਖਿੱਚ ਲੈਂਦਾ, ਕਨੈਕਸ਼ਨ ਹਟਾ ਲੈਂਦਾ, ਤੇਰੇ ਜਨਮ 'ਤੇ ਵੀ ਕੋਈ ਵਧਾਈ ਦੇਣ ਨਾ ਆਉਂਦਾ, ਅਫਸੋਸ ਕਰਨ ਵਾਲੇ ਆਉਂਦੇ। ਜਿਸ ਦਿਨ ਤੇਰੇ ਅੰਦਰੋਂ ਕੋਈ ਜੋਤ ਖਿੱਚ ਲਏਗਾ, ਉਸ ਦਿਨ ਤੈਨੂੰ ਉਸ ਘਰ ਵਿੱਚ ਵੀ ਕੋਈ ਨਹੀਂ ਰੱਖੇਗਾ। ਇਹ ਸਾਰਾ ਨਕਸ਼ਾ ਗੁਰੂ ਨੇ ਖਿੱਚਿਆ ਇਹਦੇ ਵਿੱਚ, ਭਗਤ ਬੇਣੀ ਜੀ ਮਹਾਰਾਜ ਇਸ ਸ਼ਬਦ ਅੰਦਰ। ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ। ਪਰ ਜੇ ਪਰਮਾਤਮਾ ਨੇ ਤੇਰੇ ਅੰਦਰੋਂ ਜੋਤ ਖਿੱਚ ਲਈ ਤੇ ਮਾਂ ਦੇ ਵਿੱਚ ਤੂੰ ਗਰਭ ਵਿੱਚ ਗਲ ਜਾਂਦਾ ਤੇ ਜਨਮ ਤੋਂ ਜੇਕਰ ਜਨਮ ਲੈ ਕੇ ਤੇਰਾ ਗੁਰੂ ਨਾਲੋਂ ਨਿਸ਼ਚਾ ਟੁੱਟ ਗਿਆ ਤੇਰਾ ਜੀਵਨ ਗਲ ਜਾਏਗਾ। ਤੇ ਦਿਨ ਸਮਲ ਕਸ਼ਟ ਮਹਾਂ ਦੁੱਖ ਅਬ ਚਿੱਤ ਅਧਿਕ ਪਸਾਰਿਆ ਚਿੱਤ ਦੇ ਤੱਤੇ ਥੱਲੇ ਔਂਕੜ ਹੈ ਮਨ। ਹੁਣ ਤੇ ਤੂੰ ਮਨ ਬੜਾ ਖੰਡਾ ਦਿੱਤਾ ਹੈ, ਆਪਣੀਆਂ ਵਾਸ਼ਨਾਵਾਂ ਆਪਣੀਆਂ ਡਿਜ਼ਾਇਰਸ ਇੰਨੀਆਂ ਵਧਾ ਲਈਆਂ ਨੇ ਜਿਹਦਾ ਕੋਈ ਅੰਤ ਨਹੀਂ, ਕਿਧਰੇ ਖਲੋਂਦਾ ਹੀ ਨਹੀਂ ਪਿਆ, ਰੱਜਦਾ ਹੀ ਨਹੀਂ ਪਿਆ, ਕਿਧਰੇ ਬ੍ਰੇਕ ਹੀ ਕੋਈ ਨਹੀਂ। 500 ਸੂਟ ਘਰ ਟੰਗਿਆ, ਕਹਿੰਦਾ ਸੂਟ ਹੀ ਕੋਈ ਨਹੀਂ ਪਾਉਣ ਜੋਗਾ। ਹੈ ਇਹ ਕੀ ਹੈ, ਚਿੱਤ ਖਿਲਾਰਿਆ ਹੋਰ ਕੀ ਕੀਤਾ ਹੈ। 500 ਸੂਟ ਅਲਮਾਰੀ ਵਿੱਚ ਟੰਗਿਆ, ਕਹਿੰਦਾ ਸੂਟ ਕੋਈ ਨਹੀਂ। 50-50, 60-60 ਜੋੜੇ ਪੈਰਾਂ ਦੇ ਪਾਉਣ ਵਾਲੇ ਅਲਮਾਰੀ 'ਚ, ਕਹਿੰਦਾ ਕਹਿੰਦਾ ਜੁੱਤੀ ਕੋਈ ਨਹੀਂ, ਪਾਰਟੀ ਵੀਅਰ। ਅਬ ਚਿੱਤ ਅਧਿਕ ਪਸਾਰਿਆ, ਰੱਜਦਾ ਹੀ ਨਹੀਂ ਕਿਧਰੇ, ਕਿਧਰੇ ਹੋਟਲ 'ਤੇ 5,000 ਪਰ ਹੈੱਡ ਹੈ ਤਾਂ ਵੀ ਘੱਟ ਹੈ, 10,000 ਹੈ ਤਾਂ ਵੀ ਘੱਟ ਹੈ, 1,500 ਹੋਵੇ ਤਾਂ ਵੀ ਘੱਟ ਹੈ। ਅਬ ਚਿੱਤ ਅਧਿਕ ਪਸਾਰਿਆ, ਅਤੇ ਫਿਰ ਸਤਿਗੁਰੂ ਕਹਿੰਦੇ ਨੇ ਹੋ ਗਿਆ ਕੀ ਹੈ, ਗਰਭ ਛੋਟ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ। ਆਖਿਆ ਮਾਤਾ ਦੇ ਗਰਭ ਵਿੱਚੋਂ ਬਾਹਰ ਨਿਕਲਿਆ ਤੇ ਇਸ ਸੰਸਾਰ ਦੇ ਮ੍ਰਿਤ ਮੰਡਲ ਵਿੱਚ ਆ ਗਿਆ। ਇਹ ਮੌਤ ਦਾ ਤਮਾਸ਼ਾ ਹੈ, ਸੰਸਾਰ ਹੋਰ ਕੱਖ ਵੀ ਨਹੀਂ ਹੈ, ਮ੍ਰਿਤ ਮੰਡਲ। ਇੱਥੇ ਲੋਕ ਆ ਰਹੇ ਨੇ ਜਾ ਰਹੇ ਨੇ। ਤੋ ਨਰ ਹਰ ਮਨੋਂ ਵਿਸਾਰਿਆ, ਜਿਹੜਾ ਪਰਮਾਤਮਾ ਨਰਾਂ ਦੀ ਰਕਸ਼ਾ ਕਰਨ ਵਾਲਾ ਹੈ ਉਹਨੂੰ ਤੂੰ ਆਪਣੇ ਮਨੋਂ ਹੀ ਭੁਲਾ ਛੱਡਿਆ, ਦੀ ਕੀ ਲੋੜ ਹੈ ਉਹਨੂੰ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਧੀਆਂ ਆਪਣੀਆਂ ਨੇ, ਪੁੱਤਰ ਆਪਣਾ, ਘਰ ਆਪਣਾ, ਚੀਜ਼ਾਂ ਆਪਣੀਆਂ ਨੇ, ਸਰੀਰ ਆਪਣਾ, ਰੱਬ ਥੋੜ੍ਹੇ ਆਪਣਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸੁੱਤ ਕੰਚਨ ਸਿਉਂ ਹੇਤ ਬੜਾਇਆ। ਆਖਿਆ ਸੋਨੇ ਨਾਲ ਜੜ ਮਾਇਆ ਤੇ ਚੇਤਨ ਮਾਇਆ ਨਾਲ ਪਿਆਰ ਪਾ ਲਿਆ, ਤੇ ਜਿਹੜਾ ਰੱਬ ਆਪਣਾ ਹੈ ਉਹਦੇ ਨਾਲ ਕੋਈ ਪਿਆਰ ਨਹੀਂ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਘਰ ਮੇਰਾ, ਪੁੱਤਰ ਮੇਰਾ, ਧੀਆਂ ਮੇਰੀਆਂ ਨੇ, ਆਫਿਸ ਮੇਰਾ, ਕਾਰਾਂ ਮੇਰੀਆਂ ਨੇ, ਮਕਾਨ ਮੇਰਾ, ਪਰ ਰੱਬ ਮੇਰਾ ਨਹੀਂ ਹੈ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਇੱਕ ਰੱਬ ਪਰਾਇਆ ਹੈ, ਪਰ ਰੱਬ ਦੇ ਪਿਆਰਿਆਂ ਦੀ ਕੀ ਜ਼ਿੰਦਗੀ ਹੈ? ਬਾਬਾ ਕਬੀਰ ਨੂੰ ਪੁੱਛੋ ਤੇਰਾ ਕੌਣ ਹੈ, ਬਾਬਾ ਕਬੀਰ ਕਹਿੰਦੇ ਨੇ ਅਬ ਮੋਏ ਰਾਮ ਆਪਣਾ ਕਰ ਜਾਣਿਆ। ਹੁਣ ਰੱਬ ਮੈਨੂੰ ਪਤਾ ਲੱਗਾ, ਆਪਣਾ ਹੋਰ ਕੁਝ ਵੀ ਆਪਣਾ ਨਹੀਂ ਹੈ। ਇਹ ਸੋਚ ਬਦਲੇਗੀ ਗੁਰਦੁਆਰੇ ਆਣ ਕੇ। ਇਹ ਚੇਤਾ ਕਰਾਉਣ ਵਾਸਤੇ ਪੀਰ ਪੈਗੰਬਰ ਅਵਤਾਰ ਆਉਂਦੇ ਨੇ, ਅਬ ਮੋਹੇ ਰਾਮ ਆਪਣਾ ਕਰ ਜਾਣਿਆ। ਹੁਣ ਪਤਾ ਲੱਗਾ ਹੋਰ ਕੁਝ ਵੀ ਆਪਣਾ ਨਹੀਂ, ਪਰਮਾਤਮਾ ਆਪਣਾ, ਹੋਰ ਦੁਨੀਆਂ 'ਤੇ ਕੋਈ ਵੀ ਆਪਣਾ ਨਹੀਂ, ਸਭ ਆਪਣੇ ਮਤਲਬ ਦੇ ਨੇ, ਆਪਣੇ ਸਵਾਰਥ ਦੇ ਨੇ। ਯਾਦ ਰੱਖਣਾ, ਅਗਰ ਪਤਨੀ ਕੋਲੋਂ ਪਤੀ ਨੂੰ ਸੁੱਖ ਨਹੀਂ ਮਿਲਿਆ, ਪਤੀ ਅਤੇ ਪਤਨੀ ਆਪਸ ਵਿੱਚ ਦੂਰ ਹੋ ਜਾਣਗੇ। ਅਗਰ ਭਰਾ ਨੂੰ ਭਰਾ ਕੋਲੋਂ ਸੁੱਖ ਨਹੀਂ ਮਿਲਿਆ, ਮੁਕੱਦਮਾ ਹੋ ਜਾਏਗਾ। ਭੈਣ ਨੂੰ ਭੈਣ ਕੋਲੋਂ ਸੁੱਖ ਨਹੀਂ ਮਿਲਿਆ। ਬੰਦਾ ਇਸ ਦੁਨੀਆਂ 'ਤੇ ਭੈਣ ਨਹੀਂ ਮੰਗਦਾ, ਪੁੱਤਰ ਨਹੀਂ ਮੰਗਦਾ, ਭਰਾ ਨਹੀਂ ਮੰਗਦਾ, ਪਤੀ ਅਤੇ ਪਤਨੀ ਨਹੀਂ ਮੰਗਦਾ, ਕੇਵਲ ਸੁੱਖ ਮੰਗਦਾ ਉਹਨਾਂ ਕੋਲੋਂ, ਕੇਵਲ ਸੁੱਖ। ਸੁੱਖ ਹੈ ਅਤੇ ਪਤੀ ਵੀ ਹੈ, ਪਤਨੀ ਵੀ ਹੈ, ਭਰਾ ਵੀ ਹੈ, ਭੈਣ ਵੀ ਹੈ, ਪਿਓ ਵੀ ਹੈ, ਪੁੱਤਰ ਵੀ ਹੈ। ਜੇ ਵਿੱਚ ਸੁੱਖ ਨਹੀਂ ਹੈ ਤਾਂ ਕੱਖ ਨਹੀਂ ਹੈ, ਦੂਰੀ ਦੁਸ਼ਮਣੀ ਹੈ। ਤਾਂ ਭਗਤ ਜੀ ਕਹਿੰਦੇ ਨੇ ਆਪ ਮੋਹੇ ਰਾਮ ਆਪਣਾ ਕਰ ਜਾਣਿਆ। ਮੈਂ ਹੁਣ ਤਾਂ ਮੈਨੂੰ ਪਤਾ ਲੱਗਾ ਰੱਬ ਹੀ ਮੇਰਾ, ਹੋਰ ਤਾਂ ਕੋਈ ਮੇਰਾ ਹੈ ਹੀ ਨਹੀਂ। ਮੈਂ ਤਾਂ ਗਲਤੀ ਵਿੱਚ ਸੰਸਾਰ ਨੂੰ ਆਪਣਾ ਸਮਝੀ ਬੈਠਾ ਸਾਂ। ਆਓ ਜਰਾ ਗੁਰੂ ਅਰਜਨ ਸਾਹਿਬ ਨੂੰ ਪੁੱਛੀਏ ਤੁਹਾਡੀ ਕੀ ਵਿਚਾਰਧਾਰਾ। ਗੁਰੂ ਅਰਜਨ ਸਾਹਿਬ ਕਹਿੰਦੇ ਕੋਈ ਜਾਣੈ ਕਮਨ ਇਹਾਂ ਜਗ ਮੀਤ, ਕੋਈ ਵਿਰਲਾ ਜਾਣਦਾ ਸੰਸਾਰ ਵਿੱਚ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ ਤਾਂ ਕਿ ਨਿਰਮਲ ਰੇਤ। ਜਿਹਦੇ 'ਤੇ ਰੱਬ ਦਿਆਲੂ ਹੁੰਦਾ, ਸਤਸੰਗਤ ਵਿੱਚ ਹੁੰਦਾ, ਉਹਨੂੰ ਪਤਾ ਲੱਗਦਾ ਮੇਰਾ ਮਿੱਤਰ ਕੌਣ ਹੈ ਸੰਸਾਰ ਵਿੱਚ, ਮੇਰਾ ਆਪਣਾ ਕੌਣ ਹੈ। ਜਰਾ ਅਗਲੀਆਂ ਪੁੰਦੀਆਂ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਸਤਿਗੁਰੂ ਕਹਿੰਦੇ ਕੋਈ ਵੀ ਨਹੀਂ ਤੇਰਾ, ਕਿਉਂ ਐਵੇਂ ਮਰੇ ਜਾਣਾ ਹੈ। ਇਹਨਾਂ ਵਿੱਚੋਂ ਵੇਖ ਤੇਰਾ ਕੌਣ ਹੈ। ਆਪਣੀ ਡਿਊਟੀ ਪੂਰੀ ਕਰ ਬਸ। ਜੇ ਪਿਤਾ ਦਾ ਰੋਲ ਮਿਲਿਆ, ਪਿਤਾ ਦਾ ਰੋਲ ਚੰਗਾ ਕਰ। ਪਤਨੀ ਦਾ ਰੋਲ ਮਿਲਿਆ, ਪਤਨੀ ਦਾ ਰੋਲ ਪੂਰਾ ਕਰ। ਪੁੱਤਰ ਦਾ ਮਿਲ ਗਿਆ, ਪੁੱਤਰ ਦਾ ਰੋਲ ਕਰ। ਭਰਾ ਦਾ ਮਿਲਿਆ ਤਾਂ ਭਰਾ ਦਾ ਰੋਲ ਚੰਗਾ ਕਰ, ਪਰ ਕਿਸੇ ਨੂੰ ਆਪਣਾ ਨਾ ਮਨ 'ਤੇ ਸਮਝੀ, ਹੈ ਕੋਈ ਨਹੀਂ ਕਿਸੇ ਦਾ। ਚੌਂਕੀਦਾਰ ਕਿਸੇ ਵੀ ਦੁਕਾਨ ਆਫਿਸ ਨੂੰ ਆਪਣਾ ਨਹੀਂ ਸਮਝਦਾ, ਧਿਆਨ ਸਾਰਿਆਂ ਦਾ ਰੱਖਦਾ ਹੈ। ਕੈਸ਼ੀਅਰ ਕਿਸੇ ਵੀ ਰੁਪਈਏ ਨੂੰ ਆਪਣਾ ਨਹੀਂ ਸਮਝਦਾ, ਗਿਣਦਾ ਸਾਰੇ ਵੇ। ਆਪਣੀ ਡਿਊਟੀ ਫਰਜ਼ ਪੂਰਾ ਕਰ। ਪਰ ਇਹ ਤੂੰ ਆਸ ਰੱਖੇ ਮੇਰਾ ਇਹਦੇ ਵਿੱਚ ਕੋਈ ਹੈ, ਬਿਲਕੁਲ ਗਲਤ ਹੈ, ਤੈਨੂੰ ਪਛਤਾਉਣਾ ਪਏਗਾ। ਕੋਈ ਤੇਰਾ ਨਹੀਂ ਹੈ। ਆਪਣੇ ਫਰਜ਼ ਤੋਂ ਭੱਜੀ ਨਾ, ਅਤੇ ਆਸ ਇੱਕ ਪਰਮੇਸ਼ਰ ਦੀ ਰੱਖੀ। ਗਰਭ ਛੋੜ ਮ੍ਰਿਤ ਮੰਡਲ ਸਾ ਆਇਆ ਤੋ ਨਰ ਹਰ ਮਨੋਂ ਵਿਸਾਰਿਆ। ਆਖਿਆ ਤੂੰ ਇਸ ਸੰਸਾਰ ਵਿੱਚ ਜਿਹੜੇ ਮ੍ਰਿਤ ਮੰਡਲ ਹੈ, ਸਤਿਗੁਰੂ ਦੇ ਬੋਲ, ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ। ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ। ਆ ਗਿਆ, ਦੇਖ ਲਓ, ਪੜ੍ਹ ਲਓ, ਕਾ ਸੰਸਾਰ ਹੈ ਕੀ ਹੈ। ਆ ਹੈ ਸੰਸਾਰ, ਸੰਸਾਰ ਆ ਹੈ। ਬਿਨ ਸਤਬਾਰ ਨਾ ਲੱਗ ਗਈ ਜਿਉਂ ਕਾਗਦ ਬੁੰਦਾ। ਸਤਿਗੁਰ ਕਹਿੰਦੇ ਨੇ ਇਹਨੇ ਇਸ ਤਰ੍ਹਾਂ ਫਿਰ ਜਿਵੇਂ ਕਾਗਜ਼ ਨੂੰ ਦੋ ਬੂੰਦਾਂ ਲੱਗਦੀਆਂ ਅਤੇ ਗਲ ਜਾਂਦਾ। ਆਪ ਜੀ ਨੂੰ ਪਤਾ ਹੋਣਾ ਚਾਹੀਦਾ, ਬੱਚੀ ਮਨਜੀਤ ਕੌਰ ਬੈਠੀ ਇੱਥੇ ਸੰਗਤ ਵਿੱਚ, ਬਹੁਤ ਸਾਲ ਪਹਿਲਾਂ, 2-3 ਸਾਲ ਪਹਿਲਾਂ ਉਹਨੇ ਮੈਨੂੰ ਆਖਿਆ ਸੀ, ਭਾਈ ਸਾਹਿਬ ਜੀ ਕੋਈ ਐਗਜ਼ਾਮਪਲ ਐਸੀ ਦੱਸੋ ਜਿਹੜੀ ਅਸੀਂ ਬੱਚਿਆਂ ਨੂੰ ਸਮਝਾ ਸਕੀਏ ਕੈਂਪ ਵਿੱਚ, ਛੋਟੇ ਬੱਚਿਆਂ ਨੂੰ। ਮੈਂ ਕਿਹਾ ਪੁੱਤਰ ਇਸ ਤਰ੍ਹਾਂ ਕਰਿਆ ਜੇ, ਇੱਕ ਕਾਗਜ਼ ਲੈ ਲਿਆ ਜੇ, ਉਸ ਕਾਗਜ਼ 'ਤੇ ਥੋੜ੍ਹਾ ਜਿਹਾ ਪਾਣੀ ਪਾਇਆ ਜੇ, ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਖਸ਼ਿਸ਼ ਹੈ ਦੋਨੋਂ ਗੱਲਾਂ, ਉਹ ਦੇਖਦਿਆਂ ਦੇਖਦਿਆਂ ਬੱਚਿਆਂ ਦੇ ਗਲ ਜਾਏਗਾ। ਉਸੇ ਕਾਗਜ਼ ਨੂੰ ਫਿਰ ਪਹਿਲਾਂ ਘਿਓ ਲਾ ਲਿਆ ਜੇ ਚੰਗੀ ਤਰ੍ਹਾਂ, ਫਿਰ ਪਾਣੀ ਦੀ ਬਾਲਟੀ ਸੁੱਟ ਦਿਆ ਜੇ, ਗਲੇ ਗਈ ਨਹੀਂ। ਨਹੀਂ ਗਲੇਗਾ। ਕਾਗਜ਼ ਲੂਣ ਰਹੇ ਕ੍ਰਿਤ ਸੰਗੇ, ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਖਜ਼ਾਨਾ ਹੈ, ਅਸੀਂ ਜਾਣਦੇ ਹੀ ਨਹੀਂ। ਯਾਦ ਰੱਖਣਾ, ਸੰਸਾਰ ਦੀਆਂ ਦੋ ਬੂੰਦਾਂ ਮਾਇਆ ਦੀਆਂ, ਅਗਿਆਨ ਦੀਆਂ ਲੱਗ ਗਈਆਂ ਅਤੇ ਜੀਵਨ ਰੂਪੀ ਕਾਗਜ਼ ਗਲ ਜਾਂਦਾ। ਪਰ ਜੇ ਤੂੰ ਗੁਰੂ ਦੇ ਨਾਮ ਨਾਲ ਚੰਗੀ ਤਰ੍ਹਾਂ ਇਹਨੂੰ ਰੰਗ ਲਵੇਂ, ਤਾਂ ਮਾਇਆ ਦੇ ਵਿੱਚੋਂ ਜਿੱਥੋਂ ਮਰਜ਼ੀ ਨਿਕਲ ਜਾਈ, ਕੁਛ ਨਹੀਂ ਵਿਗੜੇਗਾ, ਕੁਛ ਨਹੀਂ ਵਿਗੜੇਗਾ। ਅਗਰ ਤੂੰ ਪੱਬ ਦੇ ਸਾਹਮਣਿਓਂ ਵੀ ਲੰਘ ਗਿਆ ਤੇਰੀ ਬਿਰਤੀ ਨਹੀਂ ਹਿੱਲੇਗੀ, ਅਗਰ ਤੂੰ ਕਲੱਬ ਦੇ ਸਾਹਮਣੇ ਵੀ ਲੰਘ ਗਿਆ ਤੇਰੀ ਬਿਰਤੀ ਨਹੀਂ ਹਿੱਲੇਗੀ, ਗੁਰੂ ਬਖਸ਼ਿਸ਼ ਕਰ ਦੇਗਾ। ਪਰ ਜੇ ਚੰਗੀ ਤਰ੍ਹਾਂ ਥਿੰਦਾ ਲੱਗ ਗਿਆ ਹੋਇਆ ਨਾਮ ਦਾ, ਤਾਂ ਕਾਗਜ਼ ਨੂੰ ਦੋ ਬੂੰਦਾਂ ਲੱਗ ਜਾਣ ਅਤੇ ਪਾਣੀ ਪੈਣ ਨਾਲ ਗਲ ਜਾਂਦਾ, ਉਸੇ ਕਾਗਜ਼ 'ਤੇ ਚੰਗੀ ਤਰ੍ਹਾਂ ਦੋਵਾਂ ਪਾਸੇ ਘਿਓ ਲਾ ਕੇ ਰੱਖੋ, ਵਿੱਚ ਨਹੀਂ ਗਲੇਗਾ। ਸਤਿਗੁਰੂ ਨੇ ਬੋਲ ਦੋਵੇਂ ਹੀ ਲਿਖੇ ਨੇ, ਬਿਨ ਸਤਬਾਰ ਨਾ ਲਾਗੇ ਜਿਉਂ ਕਾਗਜ਼ ਬੁੰਦਾਰ, ਅਤੇ ਉੱਥੇ ਹੀ ਆਖਿਆ ਕਾਗਜ਼ ਲੂਣ ਰਹਿ ਕ੍ਰਿਤ ਸੰਗੇ। ਇਹ ਜੀਵਨ ਗਲ ਜਾਏਗਾ ਸੰਸਾਰ ਦੇ ਵਿਸ਼ੇ ਵਿਕਾਰਾਂ ਨਾਲ ਅਗਰ ਦੋ ਬੂੰਦਾਂ ਲੱਗ ਗਈਆਂ, ਪਰ ਜੇ ਤੈਨੂੰ ਗੁਰੂ ਦੇ ਸ਼ਬਦ ਦਾ ਰਸ ਲੱਗ ਗਿਆ, ਜਿੱਥੋਂ ਮਰਜ਼ੀ ਨਿਕਲ ਜਾਏ ਗੁਰੂ ਤੈਨੂੰ ਸਹੀ ਸਲਾਮਤ ਰੱਖੇਗਾ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਐਵੇਂ ਨਹੀਂ ਇਹ ਬਚਨ ਆਖੇ, ਕਾਜਰ ਕੋਟ ਮੈਂ ਭਈ ਨਾ ਕਾਰੀ, ਨਿਰਮਲ ਬਣ ਬਣਿਓ ਰੀ। ਗੁਰੂ ਅਰਜਨ ਸਾਹਿਬ ਨੇ ਸੰਸਾਰ 'ਤੇ ਕੱਜਲ ਕਾਲਖ ਦਾ ਕੋਠਾ ਹੈ, ਮੈਂ ਇਹਦੇ ਵਿੱਚ ਵੜ ਕੇ ਵੀ ਕਾਲਾ ਨਹੀਂ ਹੋਇਆ, ਮੇਰੇ ਗੁਰੂ ਨੇ ਕਿਰਪਾ ਕੀਤੀ ਹੈ। ਕਾਜਰ ਕੋਟ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਣਿਓ ਰੀ। ਭਾਈ ਸਾਹਿਬ ਦਾ ਕੰਪਿਊਟਰ ਸਲੋ ਹੈ, ਸਤਿਗੁਰੂ ਦੀ ਕਿਰਪਾ। ਕਾਜਰ ਕੋਟ ਮੈਂ ਭਈ ਨਾ ਕਾਰੀ, ਆਖਿਆ ਸੰਸਾਰ 'ਤੇ ਕਾਲਖ ਦਾ ਕੋਠਾ ਹੈ, ਮੈਂ ਇਹਦੇ ਵਿੱਚ ਵੜ ਕੇ ਵੀ ਕਾਲਾ ਨਹੀਂ ਹੋਇਆ। ਗੁਰੂ ਅਰਜਨ ਸਾਹਿਬ ਕਿਉਂ? ਕਿਉਂਕਿ ਗੁਰੂ ਰਾਮਦਾਸ ਸਾਹਿਬ ਨੇ ਆਪਣੇ ਗਿਆਨ ਨਾਲ ਗੁਰਮਤ ਨਾਲ ਰੰਗ ਦਿੱਤਾ ਸੀ। ਜਿਨ੍ਹਾਂ ਨੂੰ ਗੁਰੂ ਰੰਗ ਦਿੰਦਾ, ਫਿਰ ਜਿੱਥੋਂ ਮਰਜ਼ੀ ਨਿਕਲ ਜਾਣ, ਉਹਨਾਂ 'ਤੇ ਕਾਲਖ, ਉਹਨਾਂ ਦੀ ਬਿਰਤੀ ਹਿਲਦੀ ਨਹੀਂ। ਤੋ ਸਤਿਗੁਰ ਕਹਿੰਦੇ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋਂ ਵਿਸਾਰਿਆ। ਹੁਣ ਰੱਬ ਭੁੱਲ ਗਿਆ, ਹੁਣ ਰੱਬ ਦੀ ਕੀ ਲੋੜ ਹੈ, ਹੁਣ ਫਿਲਮ ਸਟਾਰ ਯਾਦ ਨੇ, ਹੁਣ ਵਿਕਾਰ ਯਾਦ ਨੇ, ਹੁਣ ਡਾਂਸ ਯਾਦ ਨੇ, ਕਲੱਬ ਅਤੇ ਪੱਬ ਯਾਦ ਨੇ। ਇਹ ਤਾਂ ਪਤਾ ਹੈ ਵੀ ਹੋਟਲ ਕਿਹੜੇ ਦੀ ਰੋਟੀ ਸਵਾਦ ਹੈ, ਇਹ ਕੋਈ ਪਤਾ ਨਹੀਂ। ਗੁਰੂ ਦਾ ਸ਼ਬਦ ਕਿਹੜੇ ਸਾਸ਼ੀ ਅਤੇ ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਹੋਵੇ, ਕੋਈ ਮਤਲਬ ਨਹੀਂ। ਕੀ ਲੋੜ ਹੈ, ਇਹ ਤਾਂ ਭਾਈਆਂ ਦਾ ਕੰਮ ਹੈ, ਆਪੇ ਕਰਨਗੇ, ਕੀ ਲੋੜ ਹੈ। ਮੈਂ ਆਪ ਜੀ ਨੂੰ ਅਰਜ਼ ਕਰ ਦਿਆਂ, ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ। ਘੜੀ ਬੜੀ ਤੇਜ਼ ਹੋ ਜਾਂਦੀ ਜਦੋਂ ਗੁਰੂ ਦੀ ਗੱਲ ਕਰੀਏ, ਕਿਉਂ? ਕਿਉਂਕਿ ਦੁੱਖ ਵਿੱਚ ਸਮਾਂ ਲੰਮਾ ਹੁੰਦਾ, ਸੁੱਖ ਵਿੱਚ ਛੋਟਾ ਹੁੰਦਾ, ਅਤੇ ਆਨੰਦ ਵਿੱਚ ਸਮਾਂ ਹੁੰਦਾ ਹੀ ਨਹੀਂ। ਜਦੋਂ ਜੀਵ ਦਾ ਮਨ ਸ਼ਬਦ ਨਾਲ ਜੁੜ ਜਾਏ, ਆਨੰਦ ਬਣ ਜਾਂਦਾ, ਬੰਦਾ ਕਹਿੰਦਾ ਘੰਟਾ ਨਿਕਲ ਵੀ ਗਿਆ, ਡੇਢ ਸਵਾ, ਪਤਾ ਨਹੀਂ ਲੱਗਾ। ਭਗਤ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਮੈਂ ਕਹਿਣ ਲੱਗੇ ਜੇ ਤੂੰ ਇਹ ਕੰਮ ਕਰ ਰਿਹਾ ਫਿਰ ਹੋਏਗਾ ਕੀ, ਫਿਰ ਪਛਤਾਵੇਂਗਾ ਮੂੜਿਆ। ਆਖਿਆ ਯਾਦ ਰੱਖੀ, ਜਾਣ ਲੱਗਿਆ ਮੱਥੇ 'ਤੇ ਹੱਥ ਮਾਰ ਕੇ ਉੱਠਣਾ ਪਏਗਾ, ਜਿਵੇਂ ਕੋਈ ਜੂਆ ਖੇਡਣ ਵਾਲਾ ਹੱਥ ਝਾੜ ਕੇ ਟੁਰ ਪੈਂਦਾ ਹੈ ਹਾਰ ਕੇ। ਚੱਲੇ ਜੁਆਰੀ ਦੋਏ ਹੱਥ ਚਾਰ, ਪਾਤਸ਼ਾਹ ਦੇ ਬੋਲ। ਚੱਲੇ ਜੁਆਰੀ ਦੋਏ ਹੱਥ ਚਾਰ, ਪਛਤਾਵਾ ਲੈ ਕੇ ਹੱਥ ਝਾੜ ਕੇ ਜੁਆਰੀ ਹਾਰਿਆ ਹੋਇਆ ਜੁਆਰੀ ਟੁਰ ਪੈਂਦਾ, ਨੀਵਾਂ ਮੂੰਹ ਪਕੜ ਗਏ। ਸਤਿਗੁਰੂ ਕਹਿੰਦੇ ਨੇ ਜੁਆਰੀ ਤੇ ਸ਼ਾਇਦ ਅੱਜ ਹਾਰ ਗਿਆ, ਪਰ ਕੱਲ ਜਿੱਤ ਜਾਏਗਾ। ਕੱਲ ਹਾਰਿਆ ਪਰਸੋਂ ਦਾ ਜਿੱਤ ਜਾਏਗਾ, ਉਹ ਤੂੰ ਜ਼ਿੰਦਗੀ ਦੇ ਸਵਾਸ ਹਾਰ ਗਿਆ, ਮੁੜ ਕੇ ਕਦੀ ਨਹੀਂ ਜਿੱਤੇਗਾ। ਤੂੰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ, ਜਿੱਤੇਗਾ ਨਹੀਂ, ਫਿਰ ਇਹ ਸਵਾਸ ਮੁੜ ਕੇ ਆਉਣੇ ਨਹੀਂ। ਤੂੰ ਜੇਕਰ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਫਿਰ ਕਦੋਂ ਜਿੱਤੇਗਾ। ਤਰਵਰ ਵਿਛੁੰਨੇ ਨਾ ਪਾਤ ਜੁੜਤੇ, ਜਮ ਮਗ ਗਾਉਣ ਅਕੇਲੀ। ਆਖਿਆ ਦਰਖਤ ਨਾਲੋਂ ਪੱਤਾ ਟੁੱਟ ਜਾਏ, ਉਹਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਤਰਵਰ ਵਿਛੁੰਨੇ ਨਾ ਪਾਤ ਜੁੜਤੇ, ਦਰਖਤ ਨਾਲੋਂ ਪੱਤਾ ਟੁੱਟ ਗਿਆ, ਹਵਾ ਦੇ ਵੱਸ ਵਿੱਚ ਹੈ। ਹਵਾਏ ਨੂੰ ਚਲਦੀ ਗੱਡੀ ਦੇ ਟਾਇਰ ਥੱਲੇ ਕ੍ਰਸ਼ ਕਰੇਗੀ, ਕਿ ਕਿਸੇ ਪਾਣੀ ਵਿੱਚ ਘੁੰਮਣ ਘੇਰੀ 'ਚ ਸੁੱਟੇਗੀ, ਕਿ ਕਿਸੇ ਬਿਜਲੀ ਦੀ ਤਾਰਾਂ ਨਾਲ ਅਟਕ ਜਾਏਗਾ। ਕਿ ਕਿਸੇ ਗੰਦਗੀ 'ਤੇ ਜਾ ਕੇ ਪਏਗਾ, ਕੁਛ ਪਤਾ ਨਹੀਂ ਹੈ ਕਿ ਬਲਦੀ ਅੱਗ ਵਿੱਚ ਡਿੱਗੇਗਾ। ਇਹ ਜੀਵਾਤਮਾ ਜਿਉਂ ਹੀ ਸਰੀਰ ਵਿੱਚੋਂ ਨਿਕਲੀ, ਤੇਰੇ ਕਰਮਾਂ ਨੇ ਜਮਦੂਤਾਂ ਨੇ ਲੈ ਕੇ ਟੁਰ ਪੈਣੀ ਹੈ, ਜੈਸੇ ਜੈਸੇ ਸੰਸਕਾਰ ਕੀਤੇ ਨੇ ਉੱਥੇ ਜਾ ਕੇ ਸੁੱਟ ਦੇਗੀ। ਸਤਿਗੁਰੂ ਕਹਿ ਰਹੇ ਤਰਵਰ ਵਿਛੁੰਨੇ ਨਾ ਪਾਦ ਜੁੜਤੇ ਜੰਮ ਗਾਉਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰ ਦੁਹੇਲੀ। ਸ਼ਬਦ ਦੀ ਸ਼ੁਰੂਆਤ ਇੱਥੋਂ ਹੈ, ਅੰਨ ਕਾਹੇ ਰਾਤੜਿਆ ਵਾੜ ਦੁਹੇਲੀ, ਰਾਮ ਪਾਪ ਕਮਾਮ ਦਿਆ ਤੇਰਾ ਕੋਈ ਨਾ ਬੇਲੀ, ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪੱਛੋ ਤਾਵਹਿ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇਧ ਆਵੇ। ਫਿਰ ਕਦੋਂ ਇਹ ਦਿਨ ਆਉਣਗੇ, ਫਿਰ ਕਦੋਂ ਸਮਾਂ ਆਏਗਾ ਇਹ? ਅੱਜ ਤੇ ਤੂੰ ਸਮਝਦਾ ਲੋੜ ਹੀ ਕੋਈ ਨਹੀਂ, ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਨਿਤਨੇਮ ਕਰਨ ਦੀ ਕੀ ਲੋੜ ਹੈ, ਕੇਸ ਰੱਖਣ ਦੀ ਕੀ ਲੋੜ ਹੈ, ਕੀ ਲੋੜ ਹੈ ਕੇਸ ਰੱਖਣ ਦੀ, ਕੀ ਲੋੜ ਹੈ ਅੰਮ੍ਰਿਤ ਛਕਣ ਦੀ? ਜਿਹੜੇ ਦੁਨੀਆਂ ਦੇ ਦੋ ਅੱਖਰ ਜ਼ਿਆਦਾ ਪੜ ਜਾਂਦੇ ਨੇ ਉਹ ਸਮਝਦੇ ਨੇ ਅਸੀਂ ਹੁਣ ਗੁਰੂ ਨਾਲੋਂ ਜ਼ਿਆਦਾ ਚਲਾਕ ਹੋ ਗਏ। ਇਹ ਵੀ ਮਰਜ਼ ਕਰਦੇ ਹਾਂ। ਤਰਵਰ ਵਿਛੁੰਨੇ ਨਾ ਪਾਤ ਜੁੜਤੇ ਜੰਮ ਗਾਉਣ ਅਕੇਲੀ, ਆਖਿਆ ਜਮਾਂ ਦੇ ਰਸਤੇ 'ਤੇ ਤੈਨੂੰ ਆਪੇ ਇਕੱਲੇ ਨੂੰ ਜਾਣਾ ਪਏਗਾ, ਜਿਵੇਂ ਦਰਖਤ ਦਾ ਪੱਤਾ ਟੁੱਟ ਕੇ ਕੇਵਲ ਹਵਾ ਦਿਆਂ ਨਾਲ ਚੱਲ ਰਿਹਾ ਹੈ। ਬਿਨਵੰਤ ਨਾਨਕ ਬਿਨ ਨਾਮ ਹਰ ਕੈ ਸਦਾ ਫਿਰਤ ਦੋਹੇਲੀ, ਫਿਰ ਪਛਤਾਵੇਂਗਾ ਮੂੜਿਆ। ਸਤਿਗੁਰ ਕਹਿੰਦੇ ਪਛਤਾਏਗਾ ਤੂੰ, ਯਾਦ ਰੱਖੀ, ਤੂੰ ਮੰਗੇਗਾ ਦਿਨ ਮੈਨੂੰ ਦੇ ਦੇ, ਚੋ ਤੋ ਚਾਰ ਦਿਨ ਦੇ ਦੇ, ਮੈਂ ਤੈਨੂੰ ਯਾਦ ਕਰ ਲਾ, ਮਿਲਣਗੇ ਨਹੀਂ। ਤੂੰ ਇੱਕ ਸਵਾਸ ਵੀ ਮੰਗੇ ਤਾਂ ਵੀ ਨਹੀਂ ਮਿਲੇਗਾ। ਤੂੰ ਸਾਰੀ ਦੁਨੀਆਂ ਵਿੱਚ ਜਿੰਨੇ ਦਾਮ ਪੈਸੇ ਕਮਾਏ ਨੇ ਸਾਰੇ ਦਾਮ ਖਰਚ ਕੇ ਇੱਕ ਦਮ ਵੀ ਮੰਗੇਗਾ, ਨਹੀਂ ਮਿਲੇਗਾ, ਨਹੀਂ ਮਿਲੇਗਾ। ਐਵੇਂ ਨਹੀਂ ਗੁਰੂ ਨੇ ਆਖਿਆ, ਦਮ ਦਮ ਸਦਾ ਸੰਭਾਲ ਤਾਂ ਦਮ ਨਾ ਬਿਰਥਾ ਜਾਏ। ਉਹਨੇ ਤੇਰੀ ਸਵਾਸ ਸਵਾਸ ਕਰਕੇ ਪਹਿਚਾਣ ਕੀਤੀ ਹੈ, ਸੰਭਾਲ ਕੀਤੀ ਹੈ, ਤੂੰ ਇੱਕ ਦਮ ਵੀ ਉਹਦੇ ਵਾਸਤੇ ਨਹੀਂ ਖਰਚਣ ਨੂੰ ਤਿਆਰ। ਦਮ ਦਮ ਸਦਾ ਸੰਭਾਲਦਾ, ਅੱਧਾ ਫਰਜ਼ ਹੈ ਪਰਮੇਸ਼ਰ ਦਾ, ਅੱਧਾ ਹੈ ਸਾਡਾ। ਉਹ ਆਪਣਾ ਫਰਜ਼ ਪੂਰਾ ਕਰ ਰਿਹਾ, ਅਸੀਂ ਆਪਣਾ ਫਰਜ਼ ਨਹੀਂ ਪੂਰਾ ਕਰ ਰਹੇ। ਉਹ ਇੱਕ ਇੱਕ ਸਵਾਸ ਸਾਡੇ ਨਾਲ ਹੈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਮੈਂ ਕਰਨਾਲ ਸਾਂ ਤਾਂ ਵੀ ਉਹ ਮੇਰੇ ਨਾਲ ਸੀ, ਹੁਣ ਮੈਂ ਇੱਥੇ ਹਾਂ ਤਾਂ ਵੀ ਮੇਰੇ ਨਾਲ ਹੈ, ਜੇ ਉਹ ਮੇਰੇ ਨਾਲ ਨਹੀਂ ਤਾਂ ਮੈਂ ਬੋਲ ਕਾਹਦੇ ਨਾਲ ਰਿਹਾ ਹਾਂ। ਉਹ ਸਾਰਿਆਂ ਨਾਲ ਹੈ ਹਰ ਵੇਲੇ ਵੇ, ਉਹਦੇ ਨਾਲ ਕੋਈ ਵਿਰਲਾ ਹੈ, ਉਹਦੇ ਨਾਲ ਕੋਈ ਵਿਰਲਾ ਹੈ। ਤੋ ਸਤਿਗੁਰੂ ਜੀ ਕਹਿ ਰਹੇ ਨੇ ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਣ ਕੁਮਤ ਭਰਮ ਲਾਗਾ। ਮੈਂ ਕੱਲ੍ਹ ਦੇ ਦੀਵਾਨ ਵਿੱਚ ਤੁਹਾਡੇ ਨਾਲ ਬੇਨਤੀ ਕਰਾਂਗਾ, ਮਤ ਦੀਆਂ ਕਿੰਨੀਆਂ ਸਟੇਜਾਂ ਨੇ ਅਤੇ ਭਰਮ ਕੀ ਹੈ। ਪਰ ਇੰਨੀ ਗੱਲ ਜ਼ਰੂਰ ਕਹਿ ਦੇਣਾ ਚਾਹੁੰਦਾ, ਜੋ ਹੋਵੇ ਨਾ ਅਤੇ ਪ੍ਰਤੀਤ ਹੋਵੇ ਉਹਨੂੰ ਭਰਮ ਕਹਿੰਦੇ ਨੇ, ਜੋ ਹੋਵੇ ਨਾ ਪਰ ਲੱਗੇ ਹੈ ਉਹਨੂੰ ਭਰਮ ਕਹਿੰਦੇ ਨੇ। ਜਿੰਨਾ ਵੱਡਾ ਹਨੇਰਾ ਹੁੰਦਾ ਹੈ ਓਡਾ ਹੀ ਵੱਡਾ ਭਰਮ ਹੁੰਦਾ ਹੈ, ਜਿੱਡਾ ਵੱਡਾ ਭਰਮ ਹੁੰਦਾ ਓਡਾ ਹੀ ਵੱਡਾ ਧੋਖਾ ਹੁੰਦਾ ਹੈ, ਅਤੇ ਜਿੱਡਾ ਵੱਡਾ ਧੋਖਾ ਹੁੰਦਾ ਓਡਾ ਹੀ ਵੱਡਾ ਪਛਤਾਵਾ ਹੁੰਦਾ ਹੈ। ਇਹ ਵੀ ਅਰਥ ਕਰਦੇ ਹਾਂ। ਫਿਰ ਪਛਤਾਵੇਂਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਚੇਤ ਰਾਮ ਆਖਿਆ ਹੋਏ ਪਰਮਾਤਮਾ ਨੂੰ, ਰਾਮ ਨੂੰ ਚੇਤਾ ਕਰ। ਯਾਦ ਰੱਖਣਾ ਪੰਜਾਬੀ 'ਚ ਕਹਿੰਦੇ ਨੇ ਚੇਤਾ ਕਰ, ਫਾਰਸੀ 'ਚ ਕਹਿੰਦੇ ਨੇ ਯਾਦ ਕਰ, ਅਤੇ ਸੰਸਕ੍ਰਿਤ 'ਚ ਕਹਿੰਦੇ ਨੇ ਸਿਮਰਨ ਕਰ। ਪਰਮਾਤਮਾ ਸਭ ਜਗ੍ਹਾ ਹੈ, ਸਿਰਫ ਦੋ ਜਗ੍ਹਾ ਨਹੀਂ ਹੈ, ਬਾਕੀ ਸਭ ਜਗ੍ਹਾ ਹੈ, ਸਿਰਫ ਦੋ ਜਗ੍ਹਾ ਨਹੀਂ ਹੈ। ਮੈਂ ਕੱਲ੍ਹ ਤੁਹਾਡੇ ਨਾਲ ਰਮਜ਼ ਦੀ ਗੱਲ ਕਰਨਾ, ਟਾਈਮ ਨਾਲ ਆ ਜਾਓ। ਇੱਕ ਕੰਮ ਐਸਾ ਵੀ ਹੈ ਜਿਹੜਾ ਪਰਮਾਤਮਾ ਕੋਲੋਂ ਨਹੀਂ ਹੋ ਸਕਿਆ, ਇੱਕ ਕੰਮ ਐਸਾ ਵੀ ਹੈ। ਜਿਹੜਾ ਰੱਬ ਕੋਲੋਂ ਨਹੀਂ ਹੋ ਸਕਿਆ। ਇਹ ਸਵਾਲ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਕੀਤਾ ਕਿਸੇ ਨੇ, ਉਹ ਮੈਂ ਤੁਹਾਡੇ ਨਾਲ ਕੱਲ ਕਰਾਂਗਾ ਤਾਂ ਕਿ ਤੁਸੀਂ ਵਕਤ ਨਾਲ ਆ ਜਾਓ। ਬੇਨਤੀ ਕਰ ਦੇਣਾ ਚਾਹੁੰਦਾ ਕਿਉਂਕਿ ਮੈਂ ਸਸਪੈਂਸ ਵਿੱਚ ਛੱਡਣਾ ਚਾਹੁੰਦਾ ਗੁਰੂ ਦੀ ਗੱਲ, ਤੁਸੀਂ ਆ ਜਾਓਗੇ। ਚੇਤ ਰਾਮ, ਦੋ ਜਗ੍ਹਾ ਪਰਮਾਤਮਾ ਨਹੀਂ ਹੈ, ਇੱਕ ਤੇ ਜੀਵ ਦੀ ਸਮਝ ਵਿੱਚ ਨਹੀਂ ਹੈ ਤੇ ਇੱਕ ਜੀਵ ਦੇ ਚੇਤੇ ਵਿੱਚ ਨਹੀਂ ਹੈ, ਬਾਕੀ ਸਭ ਤੋਂ ਮੇਰੀ ਜੇਬ ਵਿੱਚ ਕਾਰ ਦੀ ਚਾਬੀ ਹੈ, ਮੇਰੇ ਚੇਤੇ ਵਿੱਚ ਨਹੀਂ ਨਹੀਂ ਹੈ। ਮੈਂ ਦੁਨੀਆ 'ਤੇ ਐਸੇ ਬੰਦੇ ਵੀ ਵੇਖੇ ਨੇ, ਐਨਕ ਅੱਖਾਂ 'ਤੇ ਲਾਈਏ ਲੱਭਦੇ ਫਿਰਦੇ ਨੇ, ਮੇਰੀ ਐਨਕ ਕਿੱਥੇ ਹੈ, ਚੇਤਾ ਭੁੱਲ ਗਿਆ। ਪਰਮਾਤਮਾ ਸਭ ਜਗ੍ਹਾ ਹੈ, ਇੱਕ ਜੀਵ ਦੀ ਸਮਝ ਵਿੱਚ ਨਹੀਂ ਹੈ ਅਤੇ ਇੱਕ ਚੇਤੇ ਵਿੱਚ ਨਹੀਂ ਹੈ, ਬਸ ਬਾਕੀ ਸਭ ਥਾਂ ਹੈ, ਹਰ ਵੇਲੇ ਹੈ। ਇਸ ਵਾਸਤੇ ਭਗਤ ਜੀ ਕਹਿ ਰਹੇ ਨੇ ਚੇਤ ਰਾਮ, ਪਰਮਾਤਮਾ ਨੂੰ ਚੇਤਾ ਕਰ। ਪੰਜਾਬੀ 'ਚ ਕਹਿੰਦੇ ਨੇ ਚੇਤਾ ਕਰ, ਫਾਰਸੀ 'ਚ ਕਹਿੰਦੇ ਨੇ ਯਾਦ ਕਰ, ਸੰਸਕ੍ਰਿਤ 'ਚ ਕਹਿੰਦੇ ਨੇ ਸਿਮਰਨ ਕਰ। ਆਖਿਆ ਜੇ ਮਹਾਰਾਜ ਮੈਂ ਨਾ ਚੇਤਾ ਕਰਾਂ ਫਿਰ ਕੀ ਹੋਏਗਾ? ਸਤਿਗੁਰ ਕਹਿੰਦੇ ਚੇਤ ਰਾਮ, ਵਿਸ਼ਰਾਮ ਰਾਮ 'ਤੇ ਲਾਇਓ, ਨਾ ਹੀ ਜਮਪੁਰ ਜਾਏਗਾ, ਨਹੀਂ ਤੇ ਜਮਾਂ ਦੀ ਮਾਰ ਜ਼ਰੂਰ ਪਏਗੀ। ਚੇਤ ਰਾਮ, ਨਾ ਹੀ ਜਮਪੁਰ, ਨਹੀਂ ਤੇ ਜਮਾਂ ਦੀ ਮਾਰ ਜ਼ਰੂਰ ਪਏਗੀ। ਜਨ ਵਿਚਰੈ ਅਨਰਾਧਾ, ਤੂੰ ਬੜਾ ਅਮੋੜ ਹੋ ਕੇ ਜਾ ਰਿਹਾ, ਅੱਜ ਤੇ ਗੁਰੂ ਦੀ ਗੱਲ ਤੂੰ ਸੁਣਨ ਨੂੰ ਤਿਆਰ ਨਹੀਂ। ਅਨੁਰਾਧਾ ਦਾ ਮਤਲਬ ਹੈ ਬਹੁਤ ਪੁੱਠੇ ਪਾਸੇ ਅਮੋੜ ਬਿਰਤੀ ਨਾਲ ਟੁਰਨਾ। ਅਮੂਹਾ ਜਾਣਾ, ਬਾਬਾ ਕਬੀਰ ਦਾ ਜ਼ਿਕਰ ਕਰਦੇ ਨੇ, ਮਾਤਾ ਭੈਂਸਾ ਅਮੂਹਾ ਜਾਏ, ਕੁਦ ਕੁਦ ਚਰਾ ਰਸਾਤਲ ਪਾਏ। ਮਾਤਾ ਭੈਂਸਾ ਅਮੂਹਾ ਜਾਏ, ਬੰਦਾ ਮਿੱਤਰ ਦੇ ਆਖੇ ਸ਼ਰਾਬ ਪੀ ਲਏਗਾ। ਯਾਦ ਰੱਖਣਾ, ਮਿੱਤਰ ਦੇ ਆਖੇ ਕੇਸ ਕਟਾ ਲਏਗਾ, ਰਿਸ਼ਤੇਦਾਰਾਂ ਦੇ ਆਖੇ ਪਾਰਟੀ ਕਰ ਲਏਗਾ, ਪਰ ਗੁਰੂ ਦੇ ਆਖੇ ਨਾਮ ਵੀ ਨਹੀਂ ਜਪਦਾ। ਸਵਾਲ ਹੀ ਪੈਦਾ ਨਹੀਂ ਹੁੰਦਾ, ਅੰਮ੍ਰਿਤ ਨਹੀਂ ਛਕਦਾ ਗੁਰੂ ਦੇ ਆਖੇ। ਮਾਤਾ ਪੈਸਾ ਅਮੂਹਾ ਜਾਏ, ਕੁਦ ਕੁਦ ਚਰਾ ਰਸਾਤਲ ਪਾਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਚੇਤ ਰਾਮ। ਇਸ ਵਾਸਤੇ ਮਹਾਰਾਜ ਨੇ ਆਖਿਆ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਵਿਹਾਦ ਹੈ, ਫੂਟੈ ਘੱਟ ਜਿਉ ਪਾਣੀ। ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋ ਧਨੀ। ਜ਼ਿੰਦਗੀ ਚੇਤੇ ਤੋਂ ਆਰੰਭ ਹੁੰਦੀ ਹੈ। ਚੇਤਾ ਕਿਸ ਤਰ੍ਹਾਂ ਕਰਮ ਨੂੰ ਜਨਮ ਦਿੰਦਾ, ਕਰਮ ਕਿਸ ਤਰ੍ਹਾਂ ਸੰਸਕਾਰ ਬਣਾਉਂਦੇ ਨੇ, ਸੰਸਕਾਰ ਕਿਸ ਤਰ੍ਹਾਂ ਸੁਭਾਅ ਬਣਾਉਂਦਾ ਅਤੇ ਸੁਭਾਅ ਕਿਸ ਤਰ੍ਹਾਂ ਜੀਵਨ ਬਣਦਾ। ਆਉਣ ਵਾਲੇ ਸਮੇਂ ਅੰਦਰ ਸਤਿਕਾਰਯੋਗ ਜੋ ਭਗਤ ਜੀ ਬਖਸ਼ਿਸ਼ ਕਰਨਗੇ, ਜੋ ਡਾਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੇਰੇ ਹਿਰਦੇ ਵਿੱਚ ਬਖਸ਼ਿਸ਼ ਕਰਨਗੇ, ਮੈਂ ਉਹਨਾਂ ਕੋਲੋਂ ਲੈ ਕੇ ਤੁਹਾਡੇ ਤੱਕ ਡਿਲੀਵਰ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਹੋ ਸਕੇਗੀ। ਇਸ ਪਾਵਨ ਸ਼ਬਦ ਅੰਦਰ ਕੰਪਲੀਟ ਜੀਵਨ ਦਾ ਸਫ਼ਰ, ਜੀਵਨ ਯਾਤਰਾ ਬਖਸ਼ਿਸ਼ ਕੀਤੀ ਹੈ ਭਗਤ ਜੀ ਨੇ, ਤਾਂ ਸਤਿਗੁਰੂ ਮੈਂ ਰਹਿਮਤ ਕਰਨ, ਕਿਰਪਾ ਕਰਨ, ਕਿਤੇ ਇਸ ਯਾਤਰਾ ਨੂੰ ਵੇਖ ਕੇ, ਸੁਣ ਕੇ, ਪੜ੍ਹ ਕੇ ਮੇਰੀ ਤੁਹਾਡੀ ਯਾਤਰਾ ਸ਼ੁਰੂ ਹੋ ਜਾਏ। ਮੈਂ ਸਮਝਾਂਗਾ ਮੇਰਾ ਇੱਥੇ ਆਉਣਾ ਗੁਰੂ ਨੂੰ ਕਬੂਲ ਹੋ ਗਿਆ ਅਤੇ ਤੁਹਾਡਾ ਗੁਰੂ ਦੇ ਦਰ 'ਤੇ ਆਇਆ ਪ੍ਰਵਾਨ ਹੋ ਗਿਆ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ।